ਖੇਤੀ ਕਰਵਾਉਣ ਦਾ ਹੁਕਮ ਦੇ ਦਿੱਤਾ। ਸਾਰੇ ਦਿਨ ਦੇ ਵਿੱਚ ਇੱਕ ਵਾਰੀ ਭੋਜਨ ਛਕਣਾ ਤੇ ਦੱਬ ਕੇ ਚਾਰ ਪੈਰ ਖੇਤੀ ਕਰਨੀ ਹੈ। ਫਿਰ ਗੁਰਦੇਵ ਪਾਤਸ਼ਾਹ ਜੀ ਨੇ ਹੁਕਮ ਦੇ ਦਿੱਤਾ, ਇੱਕ ਵਕਤ ਖੇਤੀ ਨਹੀਂ ਕਰਨੀ, ਸਾਰਾ ਦਿਨ ਖੇਤੀ ਕਰਨੀ ਹੈ, ਦੋ ਦਿਨ ਕਰਨੀ ਹੈ ਤੇ ਪ੍ਰਸ਼ਾਦਾ ਸਿਰਫ ਇੱਕ ਵਾਰੀ ਮਿਲੇਗਾ। ਹੁਕਮ ਦੀ ਖੇਡ ਹੈ, ਹੁਕਮ ਨੂੰ ਸਮਝਣ ਵਾਲੇ ਸਮਝ ਗਏ ਤੇ ਉਹਨਾਂ ਨੇ ਖੇਡ ਨੂੰ ਸਮਝ ਕੇ ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ। ਹੁਣ ਹਰੀ ਨੂੰ ਜਾਣਿਆ, ਗੁਰੂ ਨੂੰ ਜਾਣਿਆ, ਜਦੋਂ ਗੁਰੂ ਦੀ ਰਮਜ ਨੂੰ ਮਨ ਨੇ ਸਮਝ ਲਿਆ ਤੇ ਮੰਨ ਲਿਆ। ਜਦੋਂ ਤੱਕ ਗੁਰੂ ਦੀ ਰਮਜ ਸਮਝ ਨਹੀਂ ਆਈ, ਗੁਰੂ ਦੀ ਖੇਡ ਸਮਝ ਨਹੀਂ ਆਈ, ਉਦੋਂ ਤੱਕ ਗੁਰੂ ਤੇ ਭਰੋਸਾ ਬੱਝਦਾ ਨਹੀਂ। ਤੇ ਗੁਰਦੇਵ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ ਬੜੀ ਖੇਤੀ ਕੀਤੀ। ਕੁਛ ਸਿੱਖ ਚਲੇ ਗਏ ਕੱਚੀ ਸ਼ਰਧਾ ਵਾਲੇ, ਕੁਛ ਟਿਕੇ ਰਹੇ। ਫਿਰ ਪ੍ਰਭੂ ਨੇ ਕਿਰਪਾ ਕੀਤੀ ਕਿ ਖੇਤੀ ਪੱਕ ਗਈ। ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਬੇਨਤੀ ਕੀਤੀ, ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰੋ, ਤੁਹਾਡੀ ਕਿਰਪਾ ਦੇ ਨਾਲ ਖੇਤੀ ਪੱਕ ਗਈ ਹੈ। ਬੜੇ ਖੁਸ਼ ਮਨ ਦੇ ਵਿੱਚ ਕਿ ਗੁਰੂ ਨਾਨਕ ਬੜੀਆਂ ਹੁਣ ਸਾਨੂੰ ਖੁਸ਼ੀਆਂ ਬਖਸ਼ਣਗੇ, ਖੁਸ਼ ਹੋਣਗੇ, ਅਸੀਂ ਗੁਰੂ ਘਰ ਨੂੰ ਧੰਨ ਦੇ ਰਹੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਦਿੱਤੇ ਹੋਏ ਧੰਨ ਦੇ ਨਾਲ ਖੁਸ਼ ਨਹੀਂ ਹੁੰਦੇ। ਜੋ ਅਸੀਂ ਧੰਨ ਦਿੰਦੇ ਹਾਂ ਉਹ ਮੁੜ ਕੇ ਸਾਨੂੰ ਹੀ ਹਜ਼ਾਰਾਂ ਗੁਣਾ ਮਿਲਦਾ ਹੈ। ਦਿੱਤਾ ਲਹੀਐ ਆਪਣਾ, ਅਣ ਦਿੱਤਾ ਕਿਛ ਹਾਥ ਨਾ ਆਵੇ, ਭਾਈ ਸਾਹਿਬ ਭਾਈ ਗੁਰਦਾਸ। ਜੋ ਦੇਵਾਂਗੇ ਉਹ ਸਾਨੂੰ ਮਿਲ ਜਾਏਗਾ, ਤੇ ਅਣ ਦਿੱਤਾ ਕੁਛ ਹੱਥ ਚ ਆਉਂਦਾ ਨਹੀਂ। ਤੇ ਗੁਰਦੇਵ ਪਾਤਸ਼ਾਹ ਤੇ ਹੁਕਮ ਕਰਦੇ ਨੇ ਤੇ ਜੇ ਕੋਈ ਹੁਕਮ ਸਮਝ ਲਏ ਤੇ ਗੁਰਦੇਵ ਪਾਤਸ਼ਾਹ ਜੀ ਨੂੰ ਪਿਆਰਾ ਲੱਗਦਾ। ਤੇ ਜੇ ਅਸੀਂ ਕਹੀਏ ਕਿ ਅਸੀਂ ਧਨ ਦੇ ਨਾਲ ਪਦਾਰਥ ਦੇ ਨਾਲ ਗੁਰੂ ਨੂੰ ਖੁਸ਼ ਕਰ ਲਵਾਂਗੇ ਤੇ ਫਿਰ ਇਹ ਇੱਕ ਵਹਿਮ ਹੋਏਗਾ। ਗੁਰਬਾਣੀ ਦੀ ਇੱਕ ਵੀ ਪੰਕਤੀ ਦਿਖਾ ਦਵੋ ਜਿਹਦੇ ਚ ਇਹ ਲਿਖਿਆ ਕਿਤਨੇ ਧਨ ਦੇ ਨਾਲ ਗੁਰੂ ਖੁਸ਼ ਹੋ ਜਾਏਗਾ। ਪਰ ਬੇਅੰਤ ਪੰਕਤੀਆਂ ਨੇ ਪ੍ਰੇਮ ਭਗਤ ਕੈ ਕਾਰਨ ਹੈ, ਕਹਿ ਰਵਿਦਾਸ ਚਮਾਰ। ਰਵਿਦਾਸ ਕਹਿੰਦਾ ਮੇਰੀ ਜਾਤ ਚਮਾਰ ਹੈ, ਲੇਕਿਨ ਇਹ ਚਮਾਰ ਰੱਬ ਦੇ ਬੋਲ ਰਿਹਾ ਪ੍ਰੇਮ ਕਰਕੇ। ਆਪਣੇ ਕੋਲ ਧਨ ਨਹੀਂ ਸੀ, ਆਪਣੇ ਕੋਲ ਦੌਲਤ ਨਹੀਂ ਸੀ ਕਿ ਰੱਬ ਨੂੰ ਦੇ ਲੈਂਦੇ ਤੇ ਰੱਬ ਖੁਸ਼ ਹੋ ਕੇ ਕਹਿ ਦਿੰਦਾ ਕਿ ਰਵਿਦਾਸ ਨੇ ਬੜਾ ਦਾਨ ਕੀਤਾ। ਨਹੀਂ, ਸਾਡੇ ਕੋਲ ਕੁਛ ਵੀ ਨਹੀਂ ਸੀ, ਅਸੀਂ ਤੇ ਰੱਬ ਦੇ ਨਾਲ ਪਿਆਰ ਕੀਤਾ ਤੇ ਪ੍ਰਮਾਤਮਾ ਸਾਡੇ ਘਰ ਦੇ ਵਿੱਚ ਆ ਗਿਆ, ਪ੍ਰਭੂ ਸਾਡੇ ਘਰ ਦੇ ਵਿੱਚ ਆ ਗਿਆ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਨਾਲ ਜਿਨ੍ਹਾਂ ਸਿੱਖਾਂ ਨੇ ਪ੍ਰੇਮ ਕੀਤਾ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਉਹਨਾਂ ਨੇ ਗੁਰਦੇਵ ਨੂੰ ਪਾ ਲਿਆ। ਕਿਤਨਾ ਕੀਤਾ ਉਤਨਾ ਪਾ ਲਿਆ। ਜਿਤਨਾ ਬਾਬਾ ਬੁੱਢਾ ਜੀ ਨੇ ਕੀਤਾ ਉੱਥੇ ਬਿਠਾ ਦਿੱਤਾ ਉਹਨਾਂ ਨੂੰ, ਤੇ ਜਿਤਨਾ ਭਾਈ ਲਹਿਣਾ ਜੀ ਨੇ ਕੀਤਾ ਉਹਨਾਂ ਨੂੰ ਆਪਣੀ ਜਗ੍ਹਾ ਬਿਠਾ ਦਿੱਤਾ। ਕੋਈ ਭੇਦ ਹੀ ਨਹੀਂ ਰਿਹਾ ਗੁਰੂ ਨਾਨਕ ਦੇਵ ਜੀ ਤੇ ਭਾਈ ਲਹਿਣੇ, ਇੱਕੋ ਰੂਪ ਹੋ ਗਏ, ਇੱਕ ਹੋ ਗਏ ਦੋ ਤੋਂ। ਕਿਉਂਕਿ ਹੁਣ ਭਾਈ ਲਹਿਣਾ ਨੂੰ ਤੇ ਪਤਾ ਹੀ ਨਹੀਂ ਕਿ ਆਪਣੀ ਜ਼ਿੰਦਗੀ ਕੀ ਹੈ, ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜ਼ਿੰਦਗੀ ਆਪਣੀ ਜ਼ਿੰਦਗੀ ਨਜ਼ਰ ਆਉਂਦੀ ਹੈ। ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁੱਖ ਹੀ ਆਪਣਾ ਸੁੱਖ ਨਜ਼ਰ ਆਉਂਦਾ ਹੈ, ਉਹਨਾਂ ਨੂੰ ਗੁਰੂ ਦਾ ਹੁਕਮ ਹੀ ਉਹਨਾਂ ਦਾ ਜੀਵਨ ਨਜ਼ਰ ਆਉਂਦਾ ਹੈ ਕਿ ਗੁਰਦੇਵ ਪਾਤਸ਼ਾਹ ਆਪਣੇ ਮੁਖਾਰਬੰਦ ਚ ਕੋਈ ਹੁਕਮ ਕਰਨ ਤੇ ਮੈਂ ਉਸ ਹੁਕਮ ਨੂੰ ਤਤਪਰ ਹੋ ਕੇ ਮੰਨ ਲਵਾਂ। ਬਸ ਉਹਨਾਂ ਦਾ ਜੀਵਨ ਆ ਹੈ ਕਿ ਨਾ ਮੈਨੂੰ ਕੋਈ ਸੁੱਖ ਚਾਹੀਦਾ, ਨਾ ਮੈਨੂੰ ਕੋਈ ਹੋਰ ਚੀਜ਼ ਚਾਹੀਦੀ ਹੈ। ਗੁਰਦੇਵ ਮੇਰਾ ਜੀਵਨ ਤੁਹਾਡੇ ਪ੍ਰਥਾਏ ਲੱਗ ਜਾਵੇ, ਇਸ ਤੋਂ ਵੱਧ ਕੇ ਮੈਨੂੰ ਕੁਛ ਨਹੀਂ ਚਾਹੀਦਾ। ਇਸ ਤਰ੍ਹਾਂ ਗੁਰਦੇਵ ਦੇ ਲੇਖੇ ਆਪਣਾ ਜੀਵਨ ਲਾ ਕੇ ਤੇ ਭਾਈ ਲਹਿਣਾ ਜੀ ਹੁਕਮ ਤੇ ਉਤਰਦੇ ਨੇ। ਜਿਹੜੇ ਸਿੱਖ ਨੇ ਉਹਨਾਂ ਨੇ ਫਿਰ ਗੁਰਦੇਵ ਪਾਤਸ਼ਾਹ ਜੀ ਕੋਲ ਬੇਨਤੀ ਕੀਤੀ, ਗੁਰਦੇਵ ਕਹਿੰਦੇ ਨੇ ਸ਼ਾਬਾਸ਼ ਦਿੰਦੇ ਨੇ। ਤੇ ਫਿਰ ਗੁਰਦੇਵ ਕਹਿੰਦੇ ਨੇ ਜਿਤਨੀ ਖੇਤੀ ਹੈ ਇਹਨੂੰ ਫੂਕ ਦਵੋ, ਅੱਗ ਲਾ ਦਵੋ। ਰੰਗ ਉੱਡ ਗਏ ਸਿੱਖਾਂ ਦੇ ਕਿ ਗੁਰਦੇਵ ਪਾਤਸ਼ਾਹ ਜੀ ਅਸੀਂ ਖੇਤੀ ਕੀਤੀ, ਸਾਨੂੰ ਇਹ ਸੀ ਤੁਸੀਂ ਕਿਰਪਾ ਕਰੋਗੇ, ਬੜੇ ਖੁਸ਼ ਹੋਵੋਗੇ, ਉਲਟਾ ਹੀ ਕੰਮ ਹੋ ਗਿਆ, ਤੁਸੀਂ ਕਹਿੰਦੇ ਹੋ ਫੂਕ ਦਵੋ ਖੇਤੀ ਨੂੰ, ਸਾਰੀ ਖੇਤੀ ਫੂਕ ਦਈਏ। ਕੁਛ ਉਦੋਂ ਹੀ ਪਿੱਛੇ ਹਟ ਗਏ ਕਿ ਸਾਡੇ ਕੋਲੋਂ ਨਹੀਂ ਹੁੰਦਾ, ਅਸੀਂ ਮਰ ਕੇ ਖੇਤੀ ਬਣਾਈ ਹੈ, ਇਹਨੂੰ ਖੱਤ ਨਾਲ ਕਿਵੇਂ ਉਜਾੜ ਦਈਏ। ਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਜੋ ਸਿੱਖ ਸਨ ਉਹ ਕਹਿਣ ਲੱਗੇ ਅਸੀਂ ਖੇਤੀ ਤੋਂ ਕੀ ਲੈਣਾ, ਖੇਤੀ ਛੱਡ ਕੇ ਤੇ ਗੁਰੂ ਕੋਲ ਆਏ ਆ। ਜੇ ਖੇਤੀ ਕਰਨੀ ਸੀ ਤੇ ਫਿਰ ਘਰ ਆਪਣੇ ਕਰ ਲੈਂਦੇ, ਜੇ ਧਾਨ ਫਸਲ ਚਾਹੀਦੀ ਸੀ ਤੇ ਆਪਣੇ ਘਰ ਬੈਠੇ ਰਹਿੰਦੇ। ਇੱਥੇ ਗੁਰੂ ਕੋਲ ਆਏ ਆ, ਗੁਰੂ ਦਾ ਬਚਨ ਮੰਨਣ, ਗੁਰੂ ਦਾ ਹੁਕਮ ਮੰਨਣ, ਤੇ ਸਾਨੂੰ ਕੀ ਲੈਣਾ ਲਾਭ ਹਾਨ ਦੇ ਨਾਲ। ਤੇ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਆ ਕੇ ਤੇ ਗੁਰੂ ਦਾ ਹੁਕਮ ਮੰਨਿਆ। ਇਹਦਾ ਅਰਥ ਇਹ ਨਹੀਂ ਕਿ ਅਸੀਂ ਗੁਰੂ ਘਰ ਦੀ ਕੋਈ ਚੀਜ਼ ਹੈ ਤੇ ਉਹ ਤੋੜੀ ਜਾਈਏ, ਉਹਦੀ ਸੰਭਾਲ ਨਾ ਕਰੀਏ। ਨਹੀਂ, ਗੁਰੂ ਘਰ ਦੀ ਸੰਪਤੀ ਆਪਣੀ ਸੰਪਤੀ ਹੈ, ਪਰ ਇੱਥੇ ਜੋ ਖੇਡ ਵਰਤਾ ਰਹੇ ਨੇ ਉਹ ਹੁਕਮ ਦੀ ਖੇਡ ਹੈ। ਉਹਨੂੰ ਸਮਝਣਾ ਪਏਗਾ ਕਿ ਗੁਰਦੇਵ ਪਾਤਸ਼ਾਹ ਹੁਕਮ ਕਰ ਰਹੇ ਨੇ ਤੇ ਜਿਹੜਾ ਹੁਕਮ ਨੂੰ ਮੰਨੇਗਾ ਉਹਨੂੰ ਆਪਣੀ ਜਗ੍ਹਾ ਬਿਠਾਣਾ ਹੈ। ਗੁਰਦੇਵ ਪਰਖਾਂ ਕਰ ਰਹੇ ਨੇ ਕਿਹੜਾ ਪੂਰਾ ਹੈ ਤੇ ਕਿਹੜਾ ਊਣਾ ਹੈ, ਅਧੂਰਾ ਹੈ, ਇਸ ਤਰ੍ਹਾਂ ਪ੍ਰੀਖਿਆ ਲੈਂਦੇ ਨੇ। ਹੁਣ ਅੱਗੇ ਦੀ ਕਥਾ ਬੜੇ ਪਿਆਰ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰ ਤੋ ਆਬ ਭਏ ਦੀਵਾਨੇ।
ਜਦੋਂ ਸਿੱਖਾਂ ਨੇ ਸੁਣਿਆ ਤੇ ਉਸ ਤੋਂ ਬਾਅਦ ਗੁਰਦੇਵ ਪਾਤਸ਼ਾਹ ਜੀ ਨੇ ਜਦੋਂ ਆਪਣੇ ਪਿੱਛੇ ਅੱਗੇ ਕੁੱਤੇ ਲਾ ਲਏ, ਚਾਰ ਪੰਜ ਅੱਗੇ ਚਾਰ ਪੰਜ ਪਿੱਛੇ, ਤੇ ਸਿੱਖ ਸੋਚਣ ਲੱਗੇ ਪਹਿਲਾਂ ਤੇ ਖੇਤੀ ਕਰਵਾਈ, ਖੇਤੀ ਫਿਰ ਫੂਕ ਫੁਕਵਾ ਦਿੱਤੀ ਸਾਡੇ ਕੋਲੋਂ, ਹੁਣ ਅੱਗੇ ਵੀ ਕੁੱਤੇ ਲਾ ਲਏ ਨੇ, ਪਿੱਛੇ ਵੀ ਕੁੱਤੇ, ਵਾਲ ਖਿਲਾਰ ਲਏ ਨੇ, ਮਾੜੇ ਕੱਪੜੇ ਪਾ ਲਏ ਨੇ, ਗੁਰੂ ਨਾਨਕ ਦੇ ਮਹਾਰਾਜ ਹੁਣ ਦੀਵਾਨੇ ਹੋ ਗਏ ਨੇ, ਹੁਣ ਦੀਵਾਨਿਆਂ ਵਾਲਾ ਭੇਖ ਹੋ ਗਿਆ ਹੈ, ਮਸਤਾਨੇ ਹੋ ਗਏ ਨੇ।
ਕਰਨ ਕੁਕਰਮ ਜੇ ਆਸਮਾਨ ਠਾਨੇ,
ਪਤਾ ਨੀ ਕਿਹੋ ਜਿਹਾ ਇਹ ਕਰਮ ਇਹਨਾਂ ਨੇ ਮਨ ਦੇ ਵਿੱਚ ਠਾਣ ਲਿਆ, ਸਾਡੀ ਤੇ ਸਮਝ ਚ ਨਹੀਂ ਆਉਂਦਾ। ਹੁਣ ਗੁਰੂ ਦੀ ਗੱਲ ਸਮਝ ਚ ਆ ਜਾਵੇ ਫਿਰ ਸਮਝ ਵੱਡੀ ਕੇ ਗੁਰੂ ਵੱਡਾ। ਜੇ ਗੁਰੂ ਦਾ ਕੌਤਕ ਸਿੱਖ ਦੀ ਅਕਲ ਚ ਆ ਜਾਵੇ ਫਿਰ ਕੌਤਕ ਵੱਡਾ ਕੇ ਅਕਲ ਵੱਡੀ, ਅਕਲ ਵੱਡੀ। ਜੇ ਪਾਣੀ ਮੇਰੇ ਜੱਗ ਚ ਗਲਾਸ ਚ ਆ ਜਾਵੇ ਤੇ ਜੱਗ ਵੱਡਾ ਨਾ, ਪਾਣੀ ਤੇ ਥੋੜਾ ਹੈ ਜੇ ਆ ਗਿਆ, ਤੇ ਜੇ ਰੁੜਦਾ ਰਹੇ ਆਏ ਹੀ ਨਾ ਫਿਰ ਪਾਣੀ ਜ਼ਿਆਦਾ ਹੈ। ਜੇ ਗੁਰੂ ਦਾ ਕੌਤਕ ਸਿੱਖ ਦੀ ਸਮਝ ਚ ਆ ਜਾਵੇ ਫਿਰ ਸਮਝ ਵੱਡੀ ਹੈ, ਗੁਰੂ ਵੱਡਾ ਨਹੀਂ। ਤੇ ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾ, ਮੇਰੀ ਮਤ ਤੇ ਛੋਟੀ, ਤੇਰੇ ਕੌਤਕ ਵੱਡੇ। ਤੇ ਗੁਰਦੇਵ ਸਮਝ ਕਿਵੇਂ ਆਏ, ਸਮਝ ਨਹੀਂ ਆਉਂਦੇ। ਤੇ ਗੁਰਦੇਵ ਪਾਤਸ਼ਾਹ ਜੀ ਕੌਤਕ ਕਰਦੇ ਨੇ ਤੇ ਸਿੱਖ ਕਹਿੰਦੇ ਨੇ ਕਿ ਗੁਰਦੇਵ ਮਸਤਾਨੇ ਹੋ ਗਏ ਨੇ, ਇਹਨਾਂ ਦੀ ਕਿਰਿਆ ਸਾਨੂੰ ਸਮਝ ਨਹੀਂ ਆਉਂਦੀ, ਪਤਾ ਨੀ ਕਿਹੋ ਜਿਹਾ ਕਰਮ ਇਹਨਾਂ ਨੇ ਠਾਣ ਲਿਆ ਹੈ।
ਰਹਿਣ ਸੰਗ ਕਿਉਂ ਨਹਿ ਬਨਹੀ,
ਅਸੀਂ ਤੇ ਇਹਨਾਂ ਦੇ ਨਾਲ ਨਹੀਂ ਰਹਿ ਸਕਦੇ, ਹੁਣ ਭਾਵੇਂ ਸਾਰਾ ਸੰਸਾਰ ਇਹਨਾਂ ਦੇ ਨਾਲ ਰਵੇ। ਜਿਹੜੇ ਕਰਮ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਨ ਲੱਗ ਪਏ ਨੇ, ਖੇਤੀ ਛਡਵਾ ਦਿੱਤੀ, ਕੁੱਤੇ ਪਿੱਛੇ ਲਾ ਲਏ ਨੇ, ਗੁਰੂ ਦੀ ਉਮਰ ਬੜੀ ਹੋ ਗਈ ਹੈ 70 ਸਾਲ ਦੀ, ਹੁਣ ਗੁਰੂ ਦੇ ਦਿਮਾਗ ਦੇ ਵਿੱਚ ਕੋਈ ਫਰਕ ਪੈ ਗਿਆ, ਗੁਰੂ ਨਾਨਕ ਸਾਹਿਬ ਉਹ ਨਹੀਂ ਰਹੇ। ਮਨ ਦੇ ਵਿੱਚ ਇਸ ਤਰ੍ਹਾਂ ਦੀਵਾਨਾ ਕਹਿੰਦੇ ਨੇ, ਮਸਤਾਨਾ ਕਹਿੰਦੇ ਨੇ, ਅਸੀਂ ਤੇ ਹੁਣ ਗੁਰੂ ਦੇ ਨਾਲ ਨਹੀਂ ਰਹਿ ਸਕਦੇ।
ਅਟਪਟ ਬਚਨ ਬਦਨ ਤੇ ਭਨਹੀ,
ਆਪਣੇ ਮੁਖਾਂ ਤੋਂ ਉਹਨਾਂ ਸਿੱਖਾਂ ਨੇ ਅਟਪਟੇ ਬਚਨ ਜਿਹੜੇ ਨਹੀਂ ਸਰ ਕਰਨ ਵਾਲੇ ਉਹ ਗੱਲਾਂ ਕੀਤੀਆਂ।
ਕਰੂਰ ਸਰੂਪ ਨਾ ਦੇਖਿਓ ਜਾਈ,
ਗੁਰਦੇਵ ਪਾਤਸ਼ਾਹ ਜੀ ਦਾ ਸਰੂਪ ਦੇਖਿਆ ਨਹੀਂ ਜਾਂਦਾ, ਇਹੋ ਜਿਹਾ ਸਰੂਪ ਬਣਾ ਲਿਆ ਹੈ।
ਸੂਕਰ ਕੂਕਰ ਨੇ ਜੋ ਸੰਗ ਲਾਈ,
ਗੁਰਦੇਵ ਪਾਤਸ਼ਾਹ ਜੀ ਨੇ ਕਈ ਸੂਕਰ ਤੇ ਕੂਕਰ ਕੁੱਤੇ ਆਪਣੇ ਅੱਗੇ ਤੇ ਸਵਾਨ ਆਪਣੇ ਪਿੱਛੇ ਲਾ ਲਏ ਹਨ।
ਇੱਕ ਲਹਿਣੇ ਨੇ ਤਿਆਗਿਓ ਸਾਥਾ,
ਸਾਰੇ ਛੱਡ ਕੇ ਚਲੇ ਗਏ। ਗੁਰਦੇਵ ਪਾਤਸ਼ਾਹ ਜੀ ਜਾਂਦੇ ਨੇ, ਬਸ ਇੱਕੋ ਗੁਰੂ ਦਾ ਸਿੱਖ ਪ੍ਰਭੂ ਪਿਆਰਾ ਭਾਈ ਲਹਿਣਾ ਜੀ, ਉਸਨੇ ਗੁਰੂ ਨਾਨਕ ਦਾ ਸੰਗ ਨਹੀਂ ਛੱਡਿਆ। ਉਹ ਕਹਿੰਦਾ ਸੀ ਗੁਰਦੇਵ ਪਾਤਸ਼ਾਹ, ਤੂੰ ਜੋ ਵੀ ਕਰੇਗਾ ਉਹ ਪੂਰਾ ਕਰੇਗਾ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਈ। ਇਹ ਨਹੀਂ ਹੋ ਸਕਦਾ ਕਿ ਗੁਰੂ ਕੋਈ ਕੰਮ ਅਧੂਰਾ ਕਰ ਦੇਵੇ, ਗੁਰੂ ਜੋ ਕਰੇਗਾ ਪੂਰਾ ਕਰੇਗਾ। ਤੇ ਇਸ ਤਰ੍ਹਾਂ ਦਾ ਵਿਸ਼ਵਾਸ ਜਿਹਦੇ ਮਨ ਚ ਬਣੇ ਉਹ ਸਿੱਖ ਹੈ, ਉਹ ਗੁਰੂ ਦੀ ਰਮਜ ਨੂੰ ਸਮਝਦਾ। ਭਾਈ ਲੈਣਾ ਜੀ ਨੇ ਸੰਗ ਨਹੀਂ ਛੱਡਿਆ, ਬਾਕੀ ਸਾਰੇ ਚਲੇ ਗਏ।
ਨਿਕਟ ਠਾਂਡ ਪਾ ਜੋਰੇ ਹੱਥ,
ਕੋਲ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਹੱਥ ਜੋੜ ਦਿੱਤੇ।
ਤਨ ਮਨ ਧਨ ਨਰਮਾਏ ਲਕੀਨਾ,
ਗੁਰਦੇਵ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਆਪਣਾ ਤਨ ਮਨ ਅਤੇ ਧਨ ਤੁਹਾਡੇ ਨਿਰਮਾਇਲ ਤੁਹਾਨੂੰ ਅਰਪ ਦਿੱਤਾ, ਸਾਡਾ ਸਭ ਕੁਛ ਹੁਣ ਤੁਹਾਡਾ ਹੈ।
ਮਰਪਜੇ ਦੀਨਾ,
ਗੁਰਦੇਵ ਪਾਤਸ਼ਾਹ ਸੀ ਹੁਣ ਕਿਵੇਂ ਪਿੱਛੇ ਹਟ ਸਕਣਾ, ਮੈਂ ਤੁਹਾਡੇ ਤੋਂ ਪਿੱਛੇ ਨਹੀਂ ਹਟ ਸਕਦਾ, ਮੈਂ ਸਾਰਾ ਕੁਛ ਤੁਹਾਨੂੰ ਸੌਂਪ ਕੇ ਤੇ ਆਪ ਇੱਕ ਪਾਸੇ ਹੋ ਗਿਆ ਹਾਂ। ਗੁਰਦੇਵ ਪਾਤਸ਼ਾਹ ਹੰਕਾਰ ਖਤਮ ਕਰ ਦਿੱਤਾ, ਮੈਂ ਤੁਹਾਡੇ ਤੋਂ ਹੁਣ ਪਿੱਛੇ ਨਹੀਂ ਹਟ ਸਕਦਾ।
ਸ੍ਰੀ ਸਤਿਗੁਰ ਮੁਖ ਤੇ ਸ਼ਨਮਾਈ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਵਕਤ ਫਿਰ ਆਪਣੇ ਮੁਖਾਰ ਬਿੰਦ ਤੋਂ
ਸ਼ਬਦ ਉਚਾਰਨ ਕੀਨ ਤਾਹੀ,
ਗੁਰਦੇਵ ਪਾਤਸ਼ਾਹ ਜੀ ਨੇ ਫਿਰ ਭਾਈ ਲਹਿਣਾ ਜੀ ਨੂੰ ਗਿਆਨ ਦੇਣ ਲਈ, ਭਾਈ ਲਹਿਣਾ ਜੀ ਨੂੰ ਦੱਸਣ ਲਈ ਫਿਰ ਇੱਕ ਸ਼ਬਦ ਉਚਾਰਨ ਕੀਤਾ।
ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ,
ਸ੍ਰੀ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਸ਼ਬਦ ਰਾਗ ਦੇ ਚੌਥੇ ਘਰ ਦੇ ਵਿੱਚ ਉਚਾਰਨ ਕੀਤਾ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੁਸ਼ੋਭਿਤ ਹੈ ਤੇ ਜੋ ਗੁਰੂਦੇਵ ਨੇ ਇੱਥੇ ਉਚਾਰਨ ਕੀਤਾ।
ਇੱਕ ਸਵਾਨ ਦੋਏ ਸਵਾਨੀ ਨਾਲ,
ਗੁਰਦੇਵ ਪਾਤਸ਼ਾਹ ਕਹਿਣ ਲੱਗੇ ਕਿ ਇੱਕ ਸਵਾਨ ਦੋਏ ਸਵਾਨੀ ਨਾਲ, ਇਹ ਜਗਤ ਨੂੰ ਬੋਧ ਹੀ ਨਹੀਂ ਹੈ। ਬੰਦਾ ਸੋਚਦਾ ਕਿਸੇ ਦੇ ਬਾਹਰੋਂ ਕੁੱਤੇ ਚਿੰਬੜੇ ਹੋਏ ਨੇ, ਅਸੀਂ ਬਾਹਰ ਦੇ ਕੁੱਤੇ ਅੱਗੇ ਪਿੱਛੇ ਲਾ ਕੇ ਅੰਦਰ ਦੇ ਕੁੱਤਿਆਂ ਦਾ ਬੋਧ ਦੇ ਰਹੇ ਹਾਂ, ਜਿਹੜੇ ਅੰਦਰ ਕੁੱਤੇ ਤੇ ਕੁੱਤੀਆਂ ਚਿੰਬੜੇ ਹੋਏ ਨੇ। ਇੱਕ ਸਵਾਨ ਲੋਭ, ਲੋਭ ਨੂੰ ਕੁੱਤਾ ਕਿਹਾ ਗੁਰਬਾਣੀ ਦੇ ਵਿੱਚ, ਹਰ ਵਕਤ ਮੰਗੀ ਜਾਣਾ, ਲੋਭ ਦੀ ਪਹਿਚਾਨੀ ਕੀ ਹੋਏਗੀ? ਪਹਿਚਾਨ ਨਿਸ਼ਾਨੀ ਕਿ ਮਨ ਹਰ ਵਕਤ ਮੰਗਾਂ ਕਰੇ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਇਹ ਵੀ ਚਾਹੀਦਾ। ਗੁਰਦੇਵ ਕਹਿੰਦੇ ਨੇ ਏਕ ਸਵਾਨ ਦੋਏ ਸਵਾਨੀ ਤੇ ਦੋ ਕੁੱਤੀਆਂ। ਸਵਾਨ ਦਾ ਅਰਥ ਹੁੰਦਾ ਸੂਕਰ, ਕੁੱਤਾ, ਕੁਕਰ। ਏਕ ਸਵਾਨ ਇੱਕ ਲੋਭ ਕੁੱਤਾ, ਤੇ ਦੋ ਸਵਾਨੀਆਂ ਕਿਹੜੀਆਂ? ਆਸਾ ਅਤੇ ਤ੍ਰਿਸ਼ਨਾ। ਆਸਾਵਾਂ ਬਣਾਈ ਰੱਖਣੀਆਂ, ਤ੍ਰਿਸ਼ਨਾਵਾਂ ਬਣਾਈ ਰੱਖਣੀਆਂ। ਗੁਰਦੇਵ ਕਹਿੰਦੇ ਨੇ ਦੋ ਕੁੱਤੀਆਂ ਤੇ ਇੱਕ ਕੁੱਤਾ ਹਰ ਵਕਤ ਮਨੁੱਖ ਦੇ ਨਾਲ ਹੈ। ਹੁਣ ਮਨੁੱਖ ਨਾ ਦੇਖੇ ਤੇ ਅੱਡ ਗੱਲ ਹੈ, ਤੇ ਇੱਕ ਕੁੱਤਾ ਤੇ ਦੋ ਕੁੱਤੀਆਂ ਹਰ ਵਕਤ ਚਿੰਬੜੀਆਂ ਹਨ।
ਭਲਕੇ ਭੌਕ ਹੈ ਸਦਾ ਬਿਆਲ,
ਤੇ ਭਲਕੇ ਅੰਮ੍ਰਿਤ ਵੇਲੇ ਜਦੋਂ ਤੁਸੀਂ ਉੱਠੋਗੇ ਤੇ ਫਿਰ ਆਪਣੇ ਮਨ ਨੂੰ ਥੋੜਾ ਜਿਹਾ ਵਿਚਾਰਨਾ, ਉੱਠਦੇ ਸਾਰ ਮੂਲ ਮੰਤਰ ਸ਼ੁਰੂ ਕਰਕੇ ਦੇਖ ਲੈਣਾ ਫਿਰ ਮਨ ਦੇ ਅੰਦਰ ਕੀ ਚੱਲਦਾ। ਉਸ ਵਕਤ ਮਨ ਬੜਾ ਦੌੜੇਗਾ, ਉਦੋਂ ਜੋ ਉੱਠੇਗਾ ਗੁਰਦੇਵ ਕਹਿੰਦੇ ਨੇ ਫਿਰ ਉਹ ਇੱਕ ਕੁੱਤਾ ਤੇ ਦੋ ਕੁੱਤੀਆਂ ਭੌਂਕਣ ਲੱਗ ਜਾਂਦੀਆਂ ਨੇ, ਭਾਵ ਮਨ ਬੋਲੀ ਜਾਂਦਾ ਚੁੱਪ ਕਰਦਾ ਹੀ ਨਹੀਂ। ਅੰਦਰ ਇਹ ਕੁੱਤਾ ਤੇ ਦੋ ਕੁੱਤੀਆਂ ਨਾਲ ਹੀ ਭੌਂਕਦੀਆਂ ਨੇ। ਇੱਕ ਸਵਾਨ ਦੋਈ ਸਵਾਨੀ ਨਾਲ ਭਲਕੇ ਭੌਕੈ ਕਰੈ ਬਿਆਲ, ਬਿਆਲ ਤੋਂ ਭਾਵ ਬੇਹਾਲ ਕਰ ਦਿੰਦੀਆਂ ਨੇ ਬੰਦੇ ਦੀਆਂ ਇੱਛਾਵਾਂ। ਬੰਦਾ ਅੰਮ੍ਰਿਤ ਵੇਲੇ ਉੱਠ ਕੇ ਬੈਠਦਾ ਜਪ ਕਰਨ ਤੇ ਮਨ ਦੇ ਵਿੱਚ ਦਿਨ ਦੇ ਫੁਰਨੇ ਚੱਲਦੇ ਨੇ, ਆਹ ਵੀ ਕਰਨਾ ਉਹ ਵੀ ਕਰਨਾ। ਉਹ ਚੁੱਪ ਕਰੇ ਕੁੱਤਾ ਤੇ ਗੁਰੂ ਦੀ ਗੱਲ ਅੰਦਰ ਜਾਵੇ, ਉਹ ਬੋਲਦਾ ਹੀ ਰਹਿੰਦਾ। ਮਨ ਅੰਤਰ ਬੋਲੇ ਸਭ ਕੋਈ, ਸਾਰੇ ਹੀ ਬੋਲੀ ਜਾਂਦੇ ਨੇ, ਸਾਰਿਆਂ ਦਾ ਕੁੱਤਾ ਭੌਂਕੀ ਜਾਂਦਾ ਲੋਭ ਰੂਪੀ, ਇਹ ਵੀ ਚਾਹੀਦਾ, ਇਹ ਵੀ ਚਾਹੀਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੇਰੇ ਅੱਗੇ ਤੇ ਪਿੱਛੇ ਤੇ ਲੱਗੇ ਹੋਏ ਕੁੱਤੇ ਤੇ ਕੁੱਤੀਆਂ ਤੁਹਾਨੂੰ ਨਜ਼ਰ ਆਉਂਦੇ ਨੇ। ਸਾਰੇ ਸੰਸਾਰ ਦੇ ਮਨ ਦੇ ਅੰਦਰ ਇੱਕ ਕੁੱਤਾ ਲੋਭ ਦਾ, ਆਸਾ ਅਤੇ ਮਨਸਾ ਤ੍ਰਿਸ਼ਨਾ, ਇਹ ਕੁੱਤੀਆਂ ਚਿੰਬੜੀਆਂ ਹੋਈਆਂ ਨੇ ਤੇ ਅੰਮ੍ਰਿਤ ਵੇਲਾ ਹੁੰਦੇ ਸਾਰੇ ਭੌਂਕਣਾ ਸ਼ੁਰੂ ਕਰ ਦਿੰਦੀਆਂ ਨੇ। ਅੰਮ੍ਰਿਤ ਵੇਲੇ ਅੰਦਰ ਦੀਆਂ ਇੱਛਾਵਾਂ ਪ੍ਰਬਲ ਰੂਪ ਦੇ ਵਿੱਚ ਜਾਗਦੀਆਂ ਨੇ। ਜੋ ਮਨੁੱਖ ਹੈ ਉਹਦਾ ਚਿਹਰਾ ਸਾਹਮਣੇ ਆ ਜਾਂਦਾ, ਉਹਦੀਆਂ ਮੰਗਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਮਨੁੱਖ ਮੰਗੀ ਜਾ ਰਿਹਾ ਤੇ ਫਿਰ ਮਨ ਗੁਰੂ ਸ਼ਬਦ ਚ ਕਿੱਥੋਂ ਟਿਕੇ? ਵਾਹਿਗੁਰੂ ਵਾਹਿਗੁਰੂ ਕਰਦਾ ਬੰਦਾ। ਕਦੀ ਵੀ ਦੇਖ ਲੈਣਾ ਕਿ ਜੇ ਤੁਸੀਂ ਸਮਾਧੀ ਲੈ ਕੇ ਬੈਠੇ ਹੋ ਤੇ ਜੇ ਵਾਹਿਗੁਰੂ ਵਾਹਿਗੁਰੂ ਰਸਨਾ ਤੇ ਕਰੇਗੀ, ਪਰ ਮਨ ਕਿਆ ਕਹਿਤਾ ਹਉ ਕਿਆ ਕਹਿਤਾ, ਮੈਂ ਕੀ ਕਹਿ ਰਿਹਾ, ਮੇਰਾ ਮਨ ਹੋਰ ਹੀ ਕੁਛ ਕਹੀ ਜਾਂਦਾ। ਮਨ ਤੇ ਮੰਗੀ ਜਾ ਰਿਹਾ, ਮਨ ਤੇ ਪਰਿਵਾਰ ਚ ਜਾ ਰਿਹਾ, ਮਨ ਤੇ ਮੰਗਾਂ ਚ ਜਾ ਰਿਹਾ, ਮਨ ਲੋਭ ਚ ਜਾ ਰਿਹਾ, ਮਨ ਵਾਸ਼ਨਾ ਚ ਜਾ ਰਿਹਾ, ਮਨ ਦੇ ਵਿੱਚ ਲੱਗਦਾ ਹੀ ਨਹੀਂ। ਤੇ ਫਿਰ ਗੁਰਦੇਵ ਪਾਤਸ਼ਾਹ ਸਾਹਿਬ ਵੀ ਕਹਿੰਦੇ ਨੇ ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨ ਹੈ। ਉਹ ਗਿਆਨ ਦੀ ਗੱਲ ਕੀ ਕਰਨਗੇ ਜਿਨ੍ਹਾਂ ਨੂੰ ਆਪਣੇ ਮਨ ਦਾ ਬੋਧ ਹੀ ਨਹੀਂ, ਕਿ ਸਾਡਾ ਮਨ ਤੇ ਹੰਕਾਰ ਚ ਫਸਿਆ ਪਿਆ ਤੇ ਗੱਲਾਂ ਕਰੀ ਜਾਣ ਗਿਆਨ ਦੀਆਂ। ਫਿਰ ਇਹਨੂੰ ਗੁਰੂ ਨਾਨਕ ਸਾਹਿਬ ਭਗਤ ਕਬੀਰ ਕਹਿੰਦੇ ਨੇ ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾ ਬਿਲੋਵਸ ਪਾਣੀ। ਪਾਣੀ ਚ ਮਧਾਣੀ ਪਾਈ ਰੱਖ, ਸਾਰੀ ਜ਼ਿੰਦਗੀ ਪਾਈ ਰੱਖ, ਕੁਛ ਵੀ ਨਹੀਂ ਮਿਲਣਾ, ਕੀ ਮਿਲੇਗਾ ਕੁਛ? ਪਾਣੀ ਚ ਮਧਾਣੀ ਪਾ ਕੇ ਬਹਿ ਜਾਈਏ, ਮਧਾਣੀ ਵੀ ਚੱਲ ਰਹੀ ਹੈ ਤੇ ਸਾਡਾ ਵੀ ਕੰਮ, ਸਰੀਰ ਥੱਕ ਰਿਹਾ ਤੇ ਮਿਲਿਆ ਕੀ? ਜਦੋਂ ਇੱਕ ਪਾਸੇ ਕਰਕੇ ਵੇਖਿਆ ਪਾਣੀ, ਪਾਣੀ ਦਾ ਪਾਣੀ ਕੁਛ ਵੀ ਨਹੀਂ। ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾ ਰਹੇ ਹਾਂ ਪਰ ਪਾਣੀ ਚ ਮਧਾਣੀ ਗੱਲਾਂ ਕਰੀ ਜਾ ਰਿਹਾ, ਮਨ ਦੇ ਵਿੱਚ ਤੇ ਬੋਧ ਹੋਇਆ ਹੀ ਨਹੀਂ। ਰਸਨਾ ਨਾਮ ਜਪੋ ਤਬ ਮਥੀਐ ਇਨ ਬਿਦ ਅੰਮ੍ਰਿਤ ਪਾਵੋ। ਰਸਨਾ ਜਪ ਕਰੇ ਤੇ ਮਨ ਦੇ ਵਿੱਚ ਉਹ ਜਪ ਦੀ ਮਧਾਣੀ ਪਈ ਹੋਵੇ। ਫਿਰ ਰਿੜਕ ਰਿੜਕ ਕੇ ਕਬੀਰ ਕਹਿੰਦੇ ਨੇ ਸੰਤਨ ਮੱਖਣ ਖਾਇਆ ਸਾ ਛਾਛ ਪੀਏ ਸੰਸਾਰ, ਸੰਤਾਂ ਨੇ ਮੱਖਣ ਖਾਇਆ ਤੇ ਸਾਰਾ ਸੰਸਾਰ ਫਿਰ ਲੱਸੀ ਪੀ ਜਾ ਰਿਹਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਹੁਣ ਅੰਮ੍ਰਿਤ ਵੇਲੇ ਇਹ ਦੋ ਚੀਜ਼ਾਂ ਇੱਕ ਪਾਸੇ ਹੋਣ, ਇਹ ਕੁੱਤਾ ਤੇ ਕੁੱਤੀ ਜੋ ਨਾਲ ਲੱਗੇ ਨੇ, ਤੇ ਤਾਂ ਗੁਰੂ ਦੀ ਗੱਲ ਅੰਦਰ ਜਾਵੇ। ਹੁਣ ਭੌਂਕੀ ਜਾ ਰਹੇ ਨੇ ਮਨ ਤੱਕ ਗੁਰੂ ਦੀ ਗੱਲ ਪਹੁੰਚਦੀ ਨਹੀਂ, ਤੇ ਜੇ ਕਿਤੇ ਭੁੱਲ ਭੁਲੇਖੇ ਮਨ ਤੱਕ ਪਹੁੰਚਦੀ ਹੈ ਤੇ ਮਨ ਨੂੰ ਹੰਕਾਰ ਬਣਾ ਕੇ ਬੈਠ ਜਾਂਦਾ ਕਿ ਹੁਣ ਮੈਂ ਅੰਮ੍ਰਿਤ ਵੇਲੇ ਉੱਠਣਾ, ਮੈਂ ਜਪ ਕਰਨਾ, ਮੈਂ ਬਾਣੀ ਪੜ੍ਹਨਾ। ਗੁਰਦੇਵ ਕਹਿੰਦੇ ਨੇ ਹੋਰ ਸਿਆਪਾ ਪੈ ਗਿਆ, ਅੱਗੇ ਤੇ ਇੱਕ ਕੁੱਤਾ ਤੇ ਕੁੱਤੀ ਸਨ, ਹੁਣ ਇਹ ਨਵਾਂ ਸ਼ੇਰ ਚਿੰਬੜ ਗਿਆ ਹੰਕਾਰ ਰੂਪੀ, ਇਹਨੂੰ ਹੁਣ ਕਿਧਰੋਂ ਕੱਢੀਏ? ਅੱਗੇ ਇਹ ਤੇ ਨਹੀਂ ਸੀ ਨਾ, ਸੁੱਤੇ ਹੁੰਦੇ ਸਨ ਤੇ ਉੱਠ ਕੇ ਆਉਂਦੇ ਸਨ, ਗੁਰਦੇਵ ਬਖਸ਼ਦੇ ਹੀ ਤੇ ਪਾਪੀ ਉੱਠਦੇ ਹੀ ਨਹੀਂ। ਜੇ ਹੁਣ ਉੱਠਣ ਲੱਗ ਗਿਆ ਤੇ ਹੋਰ ਹੰਕਾਰ ਚਿੰਬੜ ਗਿਆ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਬੜੀ ਔਖੀ ਖੇਡ ਲੈਣਿਆ, ਇਹ ਸਵਾਨ ਤੇ ਸਵਾਨੀ ਰੋਜ ਤੰਗ ਕਰਦੇ ਨੇ ਅੰਮ੍ਰਿਤ ਵੇਲੇ, ਜਪ ਚ ਧਿਆਨ ਨਹੀਂ ਲੱਗਣ ਦਿੰਦੇ।
ਊੜ ਛੁਰਾ ਮੁੱਠਾ ਮੁਰਦਾਰ,
ਫਿਰ ਝੂਠ ਦਾ ਛੁਰਾ, ਤੁਸੀਂ ਕਹਿੰਦੇ ਹੋ ਮੈਂ ਧਾਨਕ ਦਾ ਰੂਪ, ਸੰਸਾਰ ਦੇ ਵੱਲ ਨਜ਼ਰ ਮਾਰੋ, ਸਾਰੇ ਸੰਸਾਰ ਨੇ ਝੂਠ ਦਾ ਛੁਰਾ ਹੱਥ ਦੇ ਵਿੱਚ ਫੜਿਆ, ਮੁੱਠਾ ਮੁਰਦਾਰ ਤੇ ਦੂਜੇ ਦਾ ਹੱਕ ਖਾਣਾ, ਇਹ ਕਿਰਤ ਅਪਣਾਈ ਹੋਈ ਹੈ, ਦੂਜੇ ਦਾ ਹੱਕ ਖਾਈ ਜਾ ਰਹੇ ਨੇ ਤੇ ਹੱਥ ਦੇ ਵਿੱਚ ਝੂਠ ਦਾ ਛੁਰਾ, ਹਰ ਵਕਤ ਝੂਠ, ਹਰ ਵਕਤ ਝੂਠ, ਸੱਚ ਤੇ ਪੈਰਾ ਹੈ ਹੀ ਨਹੀਂ। ਸਾਰੇ ਸੰਸਾਰ ਨੇ ਇਹ ਛੁਰਾ ਫੜਿਆ ਹੈ।
ਤਾਨਕ ਰੂਪ ਰਹਾ ਕਰਤਾਰ,
ਇਹ ਪਰਮਾਤਮਾ ਸੰਸਾਰ ਦੇ ਵਿਚ ਮੈਂ ਨਜ਼ਰ ਮਾਰੀਏ, ਸਾਰੇ ਸੰਸਾਰ ਨੇ ਇਹ ਤਾਨਕ ਦਾ ਰੂਪ ਧਾਰਿਆ ਹੋਇਆ। ਗੁਰਦੇਵ ਪਾਤਸ਼ਾਹ ਜੀ ਨੂੰ ਕਹਿੰਦੇ ਸਨ ਕਿ ਗੁਰਦੇਵ ਨੇ ਜੋ ਰੂਪ ਧਾਰਿਆ ਉਹ ਤਾਨਕ ਦਾ ਰੂਪ। ਗੁਰਦੇਵ ਕਹਿੰਦੇ ਨੇ ਮੈਂ ਤੇ ਤਾਨਕ ਦਾ ਰੂਪ ਬਾਹਰੋਂ ਧਾਰਿਆ, ਪਰ ਸਾਰੇ ਦੇ ਸਾਰੇ ਸੰਸਾਰ ਨੇ ਆਪਣੇ ਅੰਦਰ ਤਾਨਕ ਦਾ ਰੂਪ ਧਾਰਿਆ ਹੋਇਆ। ਝੂਠ, ਮੁਰਦਾਰ, ਆਸਾ, ਮਨਸਾ, ਲੋਭ, ਇਹ ਸਾਰੇ ਦੇ ਸਾਰੇ ਮਨ ਦੇ ਨਾਲ ਚੱਲਦੇ ਹਨ।
ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ,
ਨਾ ਤੇ ਮੈਨੂੰ ਕੋਈ ਇੱਜ਼ਤ ਵਾਲੇ ਰਸਤੇ ਦਾ ਪਤਾ ਹੈ, ਨਾ ਮੈਂ ਪ੍ਰਭੂ ਦੇ ਮਾਰਗ ਤੇ ਚੱਲਿਆ, ਨਾ ਕਰਨੀ ਕੀ ਕਾਰ, ਨਾ ਮੈਨੂੰ ਕੋਈ ਚੰਗੀ ਕਰਨੀ ਹੈ, ਮੇਰੀ ਕਰਨੀ ਵੀ ਚੰਗੀ ਨਹੀਂ।
ਬਿਗੜਾ ਰੂਪ ਰਹਾ ਬਿਕਰਾਲ,
ਤੇ ਰੂਪ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਮੇਰਾ ਰੂਪ ਇਸ ਤਰ੍ਹਾਂ ਵਿਗੜਿਆ ਪਿਆ। ਗੁਰਦੇਵ ਪਾਤਸ਼ਾਹ ਸਾਡੀ ਅਵਸਥਾ ਨੂੰ ਆਪਣੇ ਉੱਤੇ ਲੈ ਰਹੇ ਨੇ, ਝੂਠ, ਨਿੰਦਿਆ, ਚੁਗਲੀ ਦੇ ਵਿੱਚ ਅਸੀਂ ਵਿਗੜੇ ਪਏ ਆ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਅਸੀਂ ਇਸ ਤਰ੍ਹਾਂ ਵਿਗੜੇ ਪਏ ਆ, ਇਹ ਵਿਕਰਾਲ ਰੂਪ ਸਾਡੇ ਮਨ ਨੇ ਧਾਰਿਆ। ਮਨੁੱਖ ਦਾ ਮਨ ਅਗਰ ਸੁਧਰ ਜਾਵੇ ਤੇ ਭਗਵਾਨ ਹੈ, ਤੇ ਜੇ ਵਿਗੜ ਜਾਏ ਤੇ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ, ਫਿਰ ਸ਼ੈਤਾਨ ਹੈ। ਇਸੇ ਮਨ ਦੇ ਵਿੱਚ ਅਗਰ ਰਾਮ ਪ੍ਰਗਟ ਹੋ ਜਾਵੇ ਤੇ ਭਗਵਾਨ ਹੈ, ਇਸੇ ਮਨ ਦੇ ਵਿੱਚ ਕ੍ਰੋਧ ਪ੍ਰਗਟ ਹੋ ਜਾਵੇ ਤੇ ਇਦੂ ਵੱਡਾ ਕੋਈ ਸ਼ੈਤਾਨ ਹੀ ਨਹੀਂ, ਫਿਰ ਇਹ ਕੁਛ ਵੀ ਨਹੀਂ ਦੇਖਦਾ, ਫਿਰ ਕੁਛ ਵੀ ਨਹੀਂ ਛੱਡਦਾ, ਇਹ ਤੇ ਮੂਰਖ ਬਣਾ ਦਿੰਦਾ ਸਿਆਣਿਆਂ ਨੂੰ। ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਐਸਾ ਵਿਕਰਾਲ ਰੂਪ ਸਾਰੇ ਸੰਸਾਰ ਨੇ ਧਾਰਨ ਕੀਤਾ ਹੈ।
ਤੇਰਾ ਇੱਕ ਨਾਮ ਸਾਰੇ ਸੰਸਾਰ,
ਐ ਪ੍ਰਮਾਤਮਾ ਤੇਰੇ ਇੱਕ ਨਾਮ ਤੋਂ ਛੁੱਟ ਕੋਈ ਵੀ ਐਸੀ ਵਸਤੂ ਨਹੀਂ ਜਿਹੜੀ ਸੰਸਾਰ ਨੂੰ ਤਾਰ ਲਵੇ। ਤੇਰਾ ਇੱਕੋ ਨਾਮ ਇਸ ਸਾਰੇ ਸੰਸਾਰ ਨੂੰ ਤਾਰਨ ਵਾਲਾ ਹੈ, ਸਾਰੇ ਸੰਸਾਰ ਨੂੰ ਪਾਰ ਲਾਣ ਵਾਲਾ ਹੈ।
ਮੈਂ ਇਹ ਆਸ ਇਹੋ ਆਧਾਰ,
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਾ ਮੈਨੂੰ ਮਾਂ ਦੀ ਆਸ ਹੈ, ਨਾ ਪਿਓ ਦੀ ਆਸ ਹੈ, ਨਾ ਭੈਣ ਦੀ ਆਸ ਹੈ, ਨਾ ਭਰਾ ਦੀ ਆਸ ਹੈ, ਨਾ ਪਤਨੀ ਦੀ ਆਸ ਹੈ, ਨਾ ਬੱਚਿਆਂ ਦੀ ਆਸ ਹੈ। ਇੱਕੋ ਆਸ, ਇੱਕੋ ਆਧਾਰ, ਇੱਕੋ ਨਾਮ ਦੇ ਆਸਰੇ ਤੇ ਮੈਂ ਚੱਲ ਰਿਹਾ। ਨਾਮ ਦਾ ਸਹਾਰਾ ਲੈ ਕੇ ਮੈਂ ਮੱਕੇ ਤੱਕ ਗਿਆ, ਨਾਮ ਦਾ ਸਹਾਰਾ ਲੈ ਕੇ ਮੈਂ ਸਿੱਧਾਂ ਦੇ ਨਾਲ ਸੁਮੇਰ ਪਰਬਤ ਤੇ ਗਿਆ, ਤੇ ਨਾਮ ਦਾ ਸਹਾਰਾ ਲੈ ਕੇ ਮੈਂ ਜਗਨਨਾਥ ਪੁਰੀ ਦੇ ਬ੍ਰਾਹਮਣਾਂ ਦੇ ਨਾਲ ਗੋਸ਼ਟੀ ਕੀਤੀ। ਕੀ ਸੀ ਗੁਰੂ ਨਾਨਕ ਦੇਵ ਮਹਾਰਾਜ ਕੋ? ਇੱਕ ਨਾਮ ਦਾ ਹੀ ਖੰਡਾ ਫੜਿਆ ਹੋਇਆ ਸੀ ਨਾ, ਜਿੱਧਰ ਗਏ ਨੇ ਹਰਾ ਕੇ ਆਏ ਨੇ, ਜਿੱਧਰ ਗਏ ਨੇ ਝੁਕਾ ਕੇ ਆਏ ਨੇ। ਇਹ ਨਹੀਂ ਕਿ ਆਮ ਬੰਦਿਆਂ ਨੂੰ ਜਿਹੜੇ ਹੰਕਾਰ ਦੇ ਨਾਲ ਅਕੜੇ ਹੋਏ ਸਨ ਉਹਨਾਂ ਨੂੰ ਝੁਕਾਇਆ, ਜਿਹੜੇ ਪਖੰਡ ਦੇ ਵਿੱਚ ਖੜੇ ਸਨ ਉਹਨਾਂ ਦਾ ਪਖੰਡ ਤੋੜਿਆ। ਪਰ ਤਾਕਤ ਕੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲੋਂ? ਗੁਰਦੇਵ ਪਾਤਸ਼ਾਹ ਜੀ ਨੇ ਕੋਈ ਅਰਬ ਦਾ ਦੇਸ਼ ਨਹੀਂ ਛੱਡਿਆ, ਹਿੰਦੁਸਤਾਨ ਦਾ ਕੋਈ ਏਰੀਆ ਨਹੀਂ ਛੱਡਿਆ, ਲੰਕਾ, ਬਰਮਾ, ਤਿੱਬਤ, ਭੂਟਾਨ ਕੋਈ ਦੇਸ਼ ਨਹੀਂ ਛੱਡਿਆ। ਪਰ ਇੱਕ ਗੱਲ ਤੇ ਸਮਝ ਜੇ ਆਵੇ ਨਾ, ਗੁਰਦੇਵ ਕੋਲ ਤਾਕਤ ਕੀ ਸੀ? ਗੁਰਦੇਵ ਪਾਤਸ਼ਾਹ ਫਿਰ ਸ਼ਬਦ ਚ ਦੱਸ ਰਹੇ ਨੇ ਇੱਕੋ ਨਾਮ, ਪਰਮਾਤਮਾ ਦਾ ਸ਼ਬਦ ਲੈ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਹੋਇਆ ਮੈਂ ਜਿੱਧਰ ਵੀ ਗਿਆ ਮੇਰੀ ਜਿੱਤ ਹੋਈ ਹੈ, ਜਗਤ ਪੈਰਾਂ ਤੇ ਡਿੱਗਿਆ, ਪਰਮਾਤਮਾ ਦੇ ਸ਼ਬਦ ਨੂੰ ਮੰਨਿਆ, ਤੇ ਪਰਮਾਤਮਾ ਤੇਰਾ ਨਾਮ ਹੀ ਮੇਰਾ ਸਹਾਰਾ ਹੈ, ਤੇਰਾ ਨਾਮ ਹੀ ਮੇਰੀ ਟੇਕ ਹੈ।
ਮੁਖ ਨਿੰਦਾ ਆਖਾਂ ਦਿਨ ਰਾਤ,
ਫਿਰ ਵਿਸਰਾਮ ਦੇ ਕੇ ਅੱਗੇ ਦੱਸਦੇ ਹਨ ਕਿ ਮੁਖ ਨਿੰਦਾ ਆਖਾਂ ਦਿਨ ਰਾਤ, ਦਿਨ ਰਾਤ ਨਿੰਦਿਆ ਦੇ ਵਿੱਚ ਸਮਾਂ ਬਤੀਤ ਕਰ ਰਿਹਾ, ਹਰ ਵਕਤ ਨਿੰਦਾ ਨਿੰਦਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜ਼ਿੰਦਗੀ ਬੀਤ ਰਹੀ ਹੈ ਇਸ ਤਰ੍ਹਾਂ ਦੀ, ਤੇ ਮੇਰੀ ਕਰਨੀ ਹੈ, ਉਹ ਕਰਨੀ ਗੁਰੂ ਨਾਨਕ ਦੀ ਨਹੀਂ ਸਾਡੀ ਕਰਨੀ ਦੱਸ ਰਹੇ ਨੇ। ਨਿੰਦਾ ਤੋਂ ਭਾਵ ਅਸੀਂ ਬੜੇ ਮਜ਼ੇ ਦੇ ਨਾਲ ਸੁਣਨੇ ਆ, ਜੇ ਨਿੰਦਿਆ ਪਰਾਏ ਦੀ ਹੋਵੇ, ਤੇ ਬੜੇ ਮਜ਼ੇ ਦੇ ਨਾਲ ਸੁਣਨੇ ਆ ਉਸਤਤ, ਜੇ ਉਸਤਤ ਆਪਣੀ ਹੋਵੇ। ਨਿੰਦਿਆ ਹੋਵੇ ਆਪਣੀ, ਬੰਦਾ ਵਿਆਕੁਲ ਹੋ ਜਾਏਗਾ, ਉਸਤਤ ਹੋਵੇ ਪਰਾਏ ਦੀ ਬੰਦਾ ਫਿਰ ਵੀ ਵਿਆਕੁਲ ਹੋ ਜਾਂਦਾ ਹੈ। ਫਲਾਣਾ ਬੜਾ ਚੰਗਾ, ਭਾਈ ਸੰਤੋਖ ਸਿੰਘ ਜੀ ਨੇ ਦੱਸਿਆ ਪਿਛਲੇ ਪ੍ਰਸੰਗਾਂ ਚ, ਪਿਛਲੇ ਅਧਿਆਇਆਂ ਚ ਆਈ ਸੀ ਜ਼ਿਕਰ ਕਿ ਫਲਾਣਾ ਬੜਾ ਚੰਗਾ ਬੰਦਾ। ਕਹਿੰਦਾ ਕੀ ਚੰਗਾ? ਮੈਂ ਚੰਗੀ ਤਰ੍ਹਾਂ ਜਾਣਨਾ ਕਿਤਨੇ ਪਾਣੀ ਚ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੈਨੂੰ ਇਹ ਤੇ ਨਹੀਂ ਪਤਾ ਤੂੰ ਕਿਤਨੇ ਪਾਣੀ ਚ ਹੈ, ਫਲਾਣਾ ਕਿਤਨੇ ਪਾਣੀ ਚ ਉਹ ਤੇ ਪਤਾ ਹੈ, ਪਰ ਤੂੰ ਕਿਤਨੇ ਪਾਣੀ ਚ ਹੈ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ। ਫਲਾਣੇ ਦੀ ਉਸਤਤ ਸੁਣ ਕੇ ਦੁਖੀ ਹੋ ਜਾਏਗਾ। ਗੁਰਦੇਵ ਪਾਤਸ਼ਾਹ ਮਨਮੁਖਾਂ ਦੇ ਕਰਮ ਗਿਣਾ ਰਹੇ ਨੇ ਕਿ ਇਹ ਪਰਮਾਤਮਾ ਸੀ ਮਨਮੁਖਾਂ ਦੀ ਕਰਨੀ ਦੇ ਵਿੱਚ ਖੜੇ ਆ, ਨਿੰਦਾ ਦਿਨ ਰਾਤ ਪਰਾਏ ਦੀ, ਤੇ ਉਸਤਤ ਸਦਾ ਆਪਣੀ ਉਸਤਤ। ਆਪਣੀ ਉਸਤਤ ਦੇ ਨਾਲ ਬੰਦੇ ਦੇ ਔਗਣ ਵੀ ਲੁਕ ਜਾਂਦੇ ਨੇ, ਹੰਕਾਰ ਤੇ ਵੀ ਪੜਦਾ ਪੈਂਦਾ, ਬਸ ਪੜਦਾ ਹੀ ਪੈਂਦਾ, ਤੇ ਪੜਦਾ ਛੁਪਾ ਤੇ ਸਕਦਾ, ਕਿਸੇ ਚੀਜ਼ ਨੂੰ ਮਿਟਾ ਨਹੀਂ ਸਕਦਾ। ਜਿੱਦਣ ਪੜਦਾ ਉੱਠ ਗਿਆ ਸਾਰਾ ਕੁਛ ਪ੍ਰਗਟ ਹੋ ਜਾਏਗਾ। ਗੁਰਦੇਵ ਕਹਿੰਦੇ ਨੇ ਦਿਨ ਰਾਤ ਨਿੰਦਿਆ ਦੇ ਵਿੱਚ, ਪਰ ਕਿਹਦੀ? ਪਰਾਏ ਦੀ। ਆਪਣੇ ਦੀ ਨਿੰਦਿਆ ਨਹੀਂ ਕਰਦਾ ਬੰਦਾ, ਪਰਾਏ ਦੀ ਕਰਦਾ। ਪਰਾਇਆ ਆਪਣੇ ਬੱਚੇ ਦੀ ਕੌਣ ਕਰਦਾ? ਪਰਾਏ ਦੀ ਉਸਤਤ ਹੁੰਦੀ ਹੋਵੇ ਕਾਹਦਾ? ਉਹਦਾ ਕਾਹਦਾ? ਮੇਰਾ ਚੰਗਾ, ਹੁਣ ਤੇਰਾ ਚੰਗਾ ਪਰਾਏ ਦਾ ਨੀ ਚੰਗਾ? ਨਹੀਂ ਚੰਗਾ, ਕਿਉਂ? ਉਹ ਪਰਾਏ ਦਾ। ਤੇ ਜਿੱਦਣ ਸਾਰੇ ਹੀ ਆਪਣੇ ਹੋ ਗਏ ਫਿਰ ਨਿੰਦਿਆ ਕਿਹਦੀ? ਜਿੱਦਣ ਸਾਰਿਆਂ ਦੇ ਵਿੱਚ ਪ੍ਰਭੂ ਨਜ਼ਰ ਆ ਗਿਆ ਫਿਰ ਨਿੰਦਿਆ ਕਰੇਗਾ ਕਿਹਦੀ? ਗੁਰਦੇਵ ਕਹਿੰਦੇ ਨੇ ਜੋਤੀ ਸਹਿਸੋ ਤੇਰਾ ਰੂਪ, ਜਿੱਦਣ ਸਾਰਾ ਸੰਸਾਰ ਹੀ ਗੁਰੂ ਦਾ ਰੂਪ ਨਜ਼ਰ ਆ ਜਾਵੇ ਫਿਰ ਨਿੰਦਿਆ ਕਰਨੀ ਕਿਹਦੀ? ਤੇ ਜਦੋਂ ਤੱਕ ਗੁਰੂ ਨਹੀਂ ਨਜ਼ਰ ਆ ਰਿਹਾ ਨਿੰਦਿਆ ਚੱਲੇਗੀ? ਹਾਂ, ਇਹ ਕਾਹਦਾ ਚੰਗਾ ਤੇ ਮਾੜਾ, ਆਪਾਂ ਚੰਗੇ ਆ। ਗੁਰਦੇਵ ਕਹਿੰਦੇ ਨੇ ਫਿਰ ਨਿੰਦਾ ਇਸ ਤਰ੍ਹਾਂ ਧਾਰਨ ਕੀਤੀ ਹੋਈ ਹੈ, ਅੰਦਰ ਨਿੰਦਿਆ ਵਿਆਪਕ ਹੈ।
ਔਰ ਘਰ ਜੋਹੀ ਨੀਚ ਸਨਾਤ,
ਤੇ ਪਰਾਏ ਘਰ ਦੇ ਵਿੱਚ ਹਰ ਵਕਤ ਜਿਵੇਂ ਨੀਚ ਸਨਾਤ, ਐਸੇ ਨੀਚ ਕਰਮ ਪਰਾਏ ਘਰ ਦੇ ਵਿੱਚ ਵੀ ਜੋਹੀ ਜਾ ਰਹੇ ਆ। ਪਰਾਇਆ ਤਨ ਤੇ ਪਰਾਇਆ ਧਨ, ਇਹ ਟਿਕਣ ਹੀ ਨਹੀਂ ਦਿੰਦਾ ਬੰਦੇ ਨੂੰ। ਸਦਾ ਬੰਦੇ ਦਾ ਮਨ ਕਿਤੇ ਜਾਏਗਾ? ਪਰਾਏ ਧਨ ਚ ਜਾਂ ਪਰਾਏ ਤਨ ਚ? ਫਲਾਣਾ ਇਤਨਾ ਅਮੀਰ, ਮੈਂ ਤੇ ਗਰੀਬ ਆ, ਫਿਰ ਵਿਆਕੁਲ। ਹੁਣ ਕੀ ਕਰੇ? ਹੁਣ ਦੌੜੇਗਾ, ਮੈਂ ਵੀ ਕਮਾਵਾਂ, ਫਿਰ ਭੱਜ ਦੌੜ, ਫਿਰ ਵਿਆਕੁਲਤਾ, ਫਿਰ ਚਿੰਤਾ। ਪਰਾਇਆ ਤਨ ਤੇ ਫਿਰ ਪਰਾਏ ਰੂਪ ਦੇ ਵਿੱਚ, ਤੀਜਾ ਪਹਿਰਾ ਰਹਿਣ ਕੈਵਨ ਜਾ ਰਿਹਾ ਮਿੱਤਰਾ, ਧਨ ਜੋਬਨ ਸਿਓ ਚਿੱਤ। ਫਿਰ ਧਨ ਚ ਰੂਪ ਮਨ ਲੱਗੇਗਾ, ਰੂਪ ਦੇ ਵਿੱਚ ਮਨ ਲੱਗੇਗਾ, ਪਰਮਾਤਮਾ ਚ ਮਨ ਨਹੀਂ ਲੱਗਦਾ। ਤੇ ਗੁਰਦੇਵ ਪਾਤਸ਼ਾਹ ਫਿਰ ਦੱਸ ਰਹੇ ਨੇ, ਸਦਾ ਹੀ ਪਰਾਏ ਘਰ ਦੇ ਵਿੱਚ ਜੋਹਦੇ ਰਹੇ ਹਾਂ ਗੁਰਦੇਵ ਪਾਤਸ਼ਾਹ।
ਕਾਮ ਕਰੋ ਤਨ ਵਸੇ ਚੰਡਾਲ,
ਫਿਰ ਕਾਮ ਤੇ ਕ੍ਰੋਧ ਲੁਪੀ ਚੰਡਾਲ ਐਸੇ ਅੰਦਰ ਵਸੇ ਹੋਏ ਨੇ। ਅਸੀਂ ਕਦੀ ਪ੍ਰਮਾਤਮਾ ਦੇ ਨਾਲ ਜੁੜ ਜਾਈਏ, ਅਸੀਂ ਸ਼ੁਕਰਾਨੇ ਕਰਨੇ ਆ, ਪ੍ਰਮਾਤਮਾ ਤੇਰਾ ਸ਼ੁਕਰ ਹੈ, ਪਰ ਇਹ ਕਾਮ ਅਤੇ ਕ੍ਰੋਧ ਐਸੇ ਚੜ ਕੇ ਆਉਂਦੇ ਨੇ, ਬਣੇ ਹੋਏ ਧਰਮ ਦਾ ਨਾਸ ਕਰ ਦਿੰਦੇ ਨੇ, ਬਣੀ ਹੋਈ ਤਪੱਸਿਆ ਦਾ ਨਾਸ ਕਰ ਦਿੰਦੇ ਨੇ, ਬਣੇ ਹੋਏ ਜਤ ਸਤ ਦਾ ਨਾਸ ਕਰਦੇ ਨੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਕਾਇਆ ਨੂੰ ਗਾਲ ਕੇ ਰੱਖ ਦਿੰਦੇ ਨੇ।
ਭਾਣਕ ਰੂਪ ਰਹਾ ਕਰਤਾਰ,
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਇਸ ਤਰ੍ਹਾਂ ਦਾ ਭਾਣਕ ਦਾ ਰੂਪ ਅਸੀਂ ਧਾਰਿਆ ਹੋਇਆ ਹੈ।
ਆਹੀ ਸੁਰਤ ਮਲੂਕੀ ਵੇਸ,
ਬਾਹਰੋਂ ਤੇ ਬੜੇ ਵਧੀਆ, ਆਹੀ ਸੁਰਤ ਮਲੂਕੀ ਵੇਸ, ਬਾਹਰ ਦਾ ਵੇਸ ਤੇ ਸਾਡਾ ਬੜਾ ਧਰਮੀ ਹੈ, ਪਰ ਸਾਡੀ ਸੁਰਤ ਪਦਾਰਥਾਂ ਦੇ ਵਿੱਚ ਫਸੀ ਹੋਈ ਹੈ। ਭਾਵ ਬਾਹਰੋਂ ਤੇ ਅਸੀਂ ਨਜ਼ਰ ਆ ਰਹੇ ਹਾਂ ਸੰਤ ਧਰਮ ਦੇ ਤਲ ਤੇ, ਬੜੇ ਧਰਮੀ, ਪਰ ਸਾਡੀ ਸੁਰਤ ਵਾਸ਼ਨਾ ਦੇ ਵਿੱਚ ਫਸੀ ਹੋਈ ਹੈ, ਸਾਡੀ ਸੁਰਤ ਪਦਾਰਥਾਂ ਦੇ ਵਿੱਚ ਫਸੀ ਹੋਈ ਹੈ।
ਠਗਵਾੜਾ ਠੱਗੀ ਦੇਸ,
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਸ ਠੱਗੀ ਦੇ ਨਾਲ ਅਸੀਂ ਸਾਰੇ ਜੱਗ ਨੂੰ ਠੱਗਿਆ ਹੈ।
ਸਿਆਣਾ ਬਹੁਤਾ ਭਾਰ,
ਫਿਰ ਮਨ ਦੇ ਵਿੱਚ ਹੰਕਾਰ ਹੋਰ ਧਾਰਨ ਕਰ ਲਿਆ, ਖਰਾ ਸਿਆਣਾ, ਅਸੀਂ ਬੜੇ ਸਿਆਣੇ ਆ, ਹੁਣ ਸਾਡੇ ਤੋਂ ਕੋਈ ਚੰਗਾ ਨਹੀਂ, ਅਸੀਂ ਹੁਣ ਗੁਰਦੇਵ ਪਾਤਸ਼ਾਹ ਅਸੀਂ ਹੁਣ ਗੁਰਦੁਆਰੇ ਆ ਰਹੇ ਆ, ਅਸੀਂ ਧਰਮ ਦੇ ਚਿੰਨ੍ਹ ਪ੍ਰਗਟ ਕਰ ਲਏ ਨੇ ਸਰੀਰ ਤੇ, ਸਾਡੇ ਤੋਂ ਚੰਗਾ ਕੋਈ ਨਹੀਂ, ਬਾਕੀ ਮਾੜੇ ਨੇ, ਅਸੀਂ ਚੰਗੇ ਆ। ਖਰਾ ਸਿਆਣਾ ਬਹੁਤਾ ਭਾਰ, ਹੋਰ ਸਿਰ ਤੇ ਭਾਰ ਚੁੱਕਿਆ ਹੈ।
ਭਾਣਕ ਰੂਪ ਰਹਾ ਕਰਤਾਰ,
ਇਸ ਤਰ੍ਹਾਂ ਦਾ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਾਰੇ ਸੰਸਾਰ ਨੇ ਧਾਨਕ ਦਾ ਰੂਪ ਧਾਰਿਆ ਹੋਇਆ ਹੈ।
ਮੈਂ ਕੀਤਾ ਨਾ ਜਾਤ ਹਰਾਮ ਖੋਰ,
ਗੁਰਦੇਵ ਪਾਤਸ਼ਾਹ ਨਾਮ ਮੈਂ ਤੇਰੀ ਕ੍ਰਿਤ ਨੂੰ ਕੁਛ ਜਾਣਿਆ ਤੇ ਨਾ ਮੈਂ ਇੱਥੇ ਨਾਮ ਜਪਿਆ, ਇਹ ਹਰਾਮ ਖੋਰਾ ਵਾਲੇ ਕਰਮ ਕੀਤੇ ਹਨ।
ਓ ਕਿਆ ਮੋਹ ਦੇਸਾ ਦੁਸ਼ਟ ਚੋਰ,
ਮੈਂ ਕਿਹੜਾ ਮੋਹ ਤੈਨੂੰ ਵਿਖਾਵਾਂਗਾ, ਇਹ ਦੁਸ਼ਟਾਂ ਵਾਲੇ ਚੋਰਾਂ ਵਾਲੇ ਮੈਂ ਕਰਮ ਕੀਤੇ ਹਨ।
ਨਾਨਕ ਨਿਜ ਕਾ ਵਿਚਾਰ,
ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਆਪਣੇ ਆਪ ਨੂੰ ਕਿਤੇ ਕਿੱਥੇ ਖੜਾ ਕਰ ਰਹੇ ਨੇ, ਕਹਿੰਦੇ ਨੇ ਨਾਨਕ ਨੀਚ ਕਹੇ ਵਿਚਾਰ, ਇਹ ਨਾਨਕ ਬੜੇ ਨੀਵਾ ਹੋ ਕੇ ਤੇ ਇਹ ਵਿਚਾਰ ਕਰ ਰਿਹਾ, ਇਸ ਤਰ੍ਹਾਂ ਆਪਣੇ ਆਪ ਨੂੰ ਥੱਲੇ ਸੁੱਟ ਰਹੇ ਨੇ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜ਼ਿੰਦਗੀ ਇੱਕ ਵੀ ਐਸਾ ਕਰਮ ਵਿਖਾ ਦੋ ਜਿੱਥੇ ਨਿੰਦਿਆ ਹੋਵੇ, ਝੂਠ ਹੋਵੇ, ਚੁਗਲੀ ਹੋਵੇ, ਫਿਰ ਕਿਉਂ ਕਹਿ ਰਹੇ ਨੇ? ਇਤਨੇ ਕਹਿਣ ਦਾ ਢੰਗ ਪਾਤਸ਼ਾਹ ਦਾ, ਸਾਡੀਆਂ ਕਮੀਆਂ ਨੂੰ ਆਪਣੇ ਉੱਤੇ ਲੈ ਕੇ ਤੇ ਪ੍ਰਗਟ ਕਰ ਰਹੇ ਨੇ, ਸਾਨੂੰ ਨਹੀਂ ਮਾੜਾ ਕਹਿ ਰਹੇ। ਇਹਨੂੰ ਕਹਿੰਦੇ ਨੇ ਅਵਤਾਰ ਸੰਤ, ਇਤਨੇ ਔਗੁਣ ਸਾਡੇ ਚ ਨੇ ਫਿਰ ਵੀ ਨਹੀਂ ਕਹਿ ਰਹੇ, ਫਿਰ ਵੀ ਆਪਣੇ ਉੱਤੇ ਲੈ ਰਹੇ ਨੇ ਤੇ ਕਹਿੰਦੇ ਨੇ ਪ੍ਰਮਾਤਮਾ ਇਹ ਮੇਰੇ ਕਰਮ ਨੇ, ਮੈਂ ਕੀ ਵਿਚਾਰ ਕਰਾਂ ਤੇਰੀ।
ਧਾਨਕ ਰੂਪ ਰਹਾ ਕਰਤਾਰ,
ਇਸ ਤਰ੍ਹਾਂ ਧਾਨਕ ਦਾ ਰੂਪ ਪ੍ਰਮਾਤਮਾ ਮੈਂ ਧਾਰਨ ਕੀਤਾ ਹੋਇਆ ਹੈ, ਇਸ ਤਰ੍ਹਾਂ ਦਾ ਧਾਨਕ ਦੇ ਰੂਪ ਦੇ ਵਿੱਚ ਮੈਂ ਫਸਿਆ
ਹਾਂ।
ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਚੀ ਸੁਰ ਦੇ ਵਿੱਚ ਇਹ ਸ਼ਬਦ ਗਾਣਾ ਸ਼ੁਰੂ ਕਰ ਦਿੱਤਾ।
ਅੜਤ ਸ਼ਬਦ ਫਿਰ ਹੀ ਜਗਨਨਾਥ,
ਗੁਰਦੇਵ ਪਾਤਸ਼ਾਹ ਜੀ ਕਦੀ ਇੱਧਰ ਕਦੀ ਉੱਧਰ ਇਹ ਸ਼ਬਦ ਪੜ੍ਹਦੇ ਹੋਏ ਫਿਰ ਰਹੇ ਹਨ।
ਗਾਮਣੇ ਜਹਾਂ ਉਜਾਰ ਮਹਾਨਾ,
ਗੁਰਦੇਵ ਪਾਤਸ਼ਾਹ ਜੀ ਉੱਧਰ ਚਲੇ ਗਏ ਜਿੱਥੇ ਬੜੀ ਉਜਾੜ ਹੈ।
ਅਪਰਮਾਨ ਮੁਖ ਤੇਜ ਦਿਪਾਨਾ
ਗੁਰਦੇਵ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਉੱਤੇ ਬੜਾ ਤੇਜ ਹੈ ਦੇਖਿਆ ਨਹੀ ਜਾਂਦਾ ਦਿਪਤ ਕਰ ਰਿਹਾ ਚਿਹਰਾ
ਉਗਰ ਸਰੂਪ ਨਾ ਜਾਏ ਬਿਲੋਕੇ
ਗੁਰਦੇਵ ਪਾਤਸ਼ਾਹ ਜੀ ਦਾ ਮੁਖਾਰ ਬਿੰਦ ਦੇਖਿਆ ਨਹੀ ਜਾਂਦਾ ਇਤਨਾ ਤੇਜ ਹੈ ਚਿਹਰੇ ਤੇ
ਮਨ ਮੁਖ ਰਵ ਜਿਉਂ ਦ੍ਰਿਸ਼ਟੀ ਰੋਕੇ
ਉਹ ਤੇਜ ਕਿਸ ਤਰ੍ਹਾਂ ਦਾ ਹੈ ਜਿਵੇਂ ਸੂਰਜ ਦੇ ਸਾਹਮਣੇ ਨਹੀਂ ਖੜਿਆ ਹੋਇਆ ਜਾ ਸਕਦਾ ਅਗਰ ਸੂਰਜ ਵੱਲ ਦੇਖੀਏ ਤੇ ਅੱਖਾਂ ਬੰਦ ਹੋ ਜਾਂਦੀਆਂ ਨੇ ਨਹੀਂ ਦੇਖ ਸਕਦੀਆਂ ਐਵੇਂ ਗੁਰਦੇਵ ਪਾਤਸ਼ਾਹ ਜੀ ਦਾ ਤੇਜ ਦੇਖਿਆ ਨਹੀਂ ਜਾਂਦਾ
ਇਸ ਵਿਧ ਕੇਤਕ ਕਾਲ ਬਿਤਾਇਓ
ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਨੇ ਕੁਛ ਸਮਾਂ ਬਿਤਾ ਦਿੱਤਾ
ਬਚ ਲਹਿਣੇ ਕਰ ਜੋਰ ਅਲਾਇਓ
ਫਿਰ ਦੋਵੇਂ ਹੱਥ ਜੋੜ ਕੇ ਭਾਈ ਲੈਣਾ ਜੀ ਕੋਲ ਖੜੇ ਨੇ ਉਹਨਾਂ ਨੇ ਬਚਨ ਕਹਿਣੇ ਕੀਤੇ
ਸੁਣੋ ਪ੍ਰਭੂ ਜੋ ਸਾਂਗ ਅਰੰਭਾ
ਐ ਪ੍ਰਮਾਤਮਾ ਗੁਰਦੇਵ ਪਾਤਸ਼ਾਹ ਜੀ ਸੁਣੋ ਜਿਹੜਾ ਤੁਸੀਂ ਹੁਣੇ ਨਵਾਂ ਸਾਂਗ ਕੀਤਾ ਹੈ ਅਰੰਭਿਆ ਹੈ
ਸਰਬ ਬਲੋਕਤਾ ਭਈ ਅਚੰਭਾ
ਸਾਰੇ ਹੀ ਦੇਖ ਕੇ ਬੜੇ ਹੈਰਾਨ ਹੋਏ ਨੇ ਕਿ ਤੁਸੀਂ ਹੁਣ ਇਹ ਕਰਨੀ ਕਿਉਂ ਕੀਤੀ ਹੈ ਇਹ ਕਰਮ ਕਿਉਂ ਕੀਤਾ ਹੈ
ਓਏ ਅਧੀਰਜ ਤਿਆਗਿਓ ਸਾਥਾ
ਗੁਰਦੇਵ ਪਾਤਸ਼ਾਹ ਜੀ ਅਧੀਰਜ ਹੋ ਕੇ ਜਿਤਨੇ ਵੀ ਸਿੱਖ ਸਨ ਤੁਹਾਨੂੰ ਤਿਆਗ ਕੇ ਚਲੇ ਗਏ ਨੇ
ਆਪ ਕੋ ਨਹੀਂ ਸੰਗ ਹੈ ਨਾਥਾ
ਇਹ ਗੁਰਦੇਵ ਪਾਤਸ਼ਾਹ ਹੁਣ ਤੁਹਾਡੇ ਸੰਗ ਕੋਈ ਨਹੀਂ ਰਿਹਾ ਸਾਰੇ ਸਿੱਖ ਚਲੇ ਗਏ ਹਨ
ਇੱਕ ਮੈਂ ਰਹੇ ਹੋ ਸੋ ਜਾਓ ਨਾ ਕਦੇ
ਇੱਕ ਮੈਂ ਹੀ ਇਕੱਲਾ ਰਹਿ ਗਿਆ ਵਾਂ ਪਰ ਮੈਂ ਤੁਹਾਡਾ ਸੰਗ ਛੱਡ ਕੇ ਕਦੀ ਨਹੀਂ ਜਾਵਾਂਗਾ
ਵਿਹੋ ਕਸੌਟੀ ਸਹਿਹੋ ਸਦਹੀ
ਜਿਹੜੀ ਵੀ ਕਸੌਟੀ ਤੁਸੀਂ ਦਵੋਗੇ ਮੈਂ ਉਸ ਨੂੰ ਸਵਾਂਗਾ ਤੁਹਾਡਾ ਸੰਗ ਛੱਡ ਕੇ ਮੈਂ ਤੁਹਾਡੇ ਤੋਂ ਦੂਰ ਨਹੀਂ ਜਾਵਾਂਗਾ
ਤਨ ਮਨ ਵੇਚ ਪ੍ਰੇਮ ਲਿਆ ਮੋਲਾ
ਗੁਰਦੇਵ ਪਾਤਸ਼ਾਹ ਜੀ ਮੈਂ ਆਪਣਾ ਤਨ ਅਤੇ ਮਨ ਵੇਚ ਕੇ ਤੁਹਾਡੇ ਕੋਲੋਂ ਪ੍ਰੇਮ ਮੁੱਲ ਰਿਹਾ ਮੁੱਲ ਲਿਆ ਹੈ ਤੁਹਾਡੇ ਪ੍ਰੇਮ ਦੇ ਵਿੱਚ ਮੈਂ ਭਿੱਜਿਆ
ਹਾਂ
ਹੁਣ ਕਿਰਪਾ ਕਰੋ ਭਾਵੇਂ ਤੇ ਮੈਨੂੰ ਮਾਰ ਦਵੋ ਤੇ ਭਾਵੇਂ ਮੈਨੂੰ ਛੱਡ ਦਵੋ ਮੈਂ ਤੁਹਾਡਾ ਮੁੱਲ ਲਿਆ ਹੋਇਆ ਗੋਲਾ ਵਾਂ ਗੋਲੇ ਤੋਂ ਭਾਵ ਗੁਲਾਮ ਆ ਪਰਮਾਤਮਾ ਗੁਰਦੇਵ ਮੈਂ ਤੁਹਾਡਾ ਗੁਲਾਮ ਆ ਹੁਣ ਤੁਸੀਂ ਮੈਨੂੰ ਰੱਖੋ ਤੇ ਭਾਵੇਂ ਮਾਰ ਦਵੋ
ਮਾਰਿਓ ਚਾਹੋ ਮੁਰਦੀ ਜੈ ਮਾਰੀ
ਗੁਰਦੇਵ ਪਾਤਸ਼ਾਹ ਹੁਣ ਭਾਵੇਂ ਮਾਰਨਾ ਚਾਹੋ ਤੇ ਮਾਰ ਦਵੋ ਜੇ ਰੱਖਣਾ ਚਾਹੁੰਦੇ ਹੋ ਤੇ ਰੱਖ ਲਵੋ
ਹੋਰ ਭਾਵੇ ਤਿਉ ਰੱਖ ਜਵਾਰੀ
ਜਿਵੇਂ ਤੁਹਾਨੂੰ ਭਾਉਂਦਾ ਹੈ ਉਵੇਂ ਰੱਖ ਲਵੋ ਪਰਮਾਤਮਾ ਗੁਰਦੇਵ ਮੈਂ ਤੁਹਾਡੇ ਮਾਰਗ ਚ ਆਇਆ ਹੁਣ ਰੱਖ ਪ੍ਰਭੂ ਭਾਵੇਂ ਮਾਰ ਹੁਣ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਦੇ ਮੈਂ ਤੈਨੂੰ ਛੱਡ ਕੇ ਜਾਣ ਵਾਲਾ ਨਹੀਂ ਬਾਕੀ ਸਾਰੇ ਸਿੱਖ ਚਲੇ ਗਏ ਨੇ ਪਰ ਭਾਈ ਲਹਿਣਾ ਜੀ ਦ੍ਰਿੜਤਾ ਵਿਖਾਉਂਦੇ ਨੇ ਗੁਰਦੇਵ ਮੈਂ ਤੁਹਾਨੂੰ ਛੱਡ ਕੇ ਕਦੀ ਨਹੀਂ ਜਾਵਾਂਗਾ ਕਿਉਂਕਿ ਨਾ ਮੈਨੂੰ ਤੁਹਾਡੇ ਤੋਂ ਧਨ ਚਾਹੀਦਾ ਨਾ ਮੈਨੂੰ ਤੁਹਾਡੇ ਤੋਂ ਪਦਾਰਥ ਚਾਹੀਦੇ ਨੇ ਨਾ ਮੈਨੂੰ ਪਰਿਵਾਰਕ ਸੁੱਖ ਚਾਹੀਦਾ ਅਸੀਂ ਕਿਸੇ ਨੂੰ ਕਿਉਂ ਛੱਡਨੇ ਆ ਛੱਡਣ ਦਾ ਕਾਰਨ ਕੀ ਹੁੰਦਾ ਅਗਲੇ ਕੋਲੋਂ ਦੁੱਖ ਮਿਲ ਰਿਹਾ ਅਸੀਂ ਚਾਹੁੰਦੇ ਸਾਂ ਸੁੱਖ ਤੇ ਜਿਹੜੇ ਬੰਦੇ ਨੇ ਸੁੱਖ ਹੀ ਛੱਡ ਦਿੱਤਾ ਫਿਰ ਉਹ ਛੱਡਣ ਦਾ ਮਤਲਬ ਹੀ ਨਹੀਂ ਰਹਿ ਗਿਆ ਭਾਈ ਲੈਣਾ ਕਹਿਣ ਲੱਗੇ ਗੁਰਦੇਵ ਪਾਤਸ਼ਾਹ ਮੈਨੂੰ ਤੁਹਾਡੇ ਤੋਂ ਸੁੱਖ ਨਹੀਂ ਚਾਹੀਦਾ ਤੇ ਨਾ ਹੀ ਮੈਂ ਸੁੱਖ ਕਰਕੇ ਤੁਹਾਡੇ ਨਾਲ ਲੱਗਿਆ ਹਾਂ ਮੈਂ ਤੇ ਸਭ ਕੁਛ ਛੱਡ ਕੇ ਤੇਰੇ ਮਾਰਗ ਤੇ ਆਇਆ ਤੇਰੇ ਨਾਲ ਪ੍ਰੇਮ ਪਾਇਆ ਹੁਣ ਭਾਵੇਂ ਤੂੰ ਦੁੱਖ ਦੇ ਭਾਵੇਂ ਸੁੱਖ ਦੇ ਜੇ ਸੁੱਖ ਦੇ ਤਾਂ ਤੁਝੈ ਅਰਾਧੀ ਦੁੱਖ ਵੀ ਤੁਝੈ ਧਿਆਈ ਜੇ ਭੁਗਤੇ ਤਾਂ ਇਹਦੇ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਭਾਵੇਂ ਸੁੱਖ ਦਵੇਂ ਤਾਂ ਵੀ ਤੈਨੂੰ ਧਿਆਵਾਂਗੇ ਭਾਵੇਂ ਦੁੱਖ ਦੇ ਤਾਂ ਵੀ ਤੈਨੂੰ ਧਿਆਵਾਂਗੇ ਜੇ ਭੁੱਖਾ ਰੱਖੇਗਾ ਤਾਂ ਵੀ ਰੱਜਿਆਂ ਵਾਂਗ ਸ਼ੁਕਰਾਨੇ ਕਰਾਂਗੇ ਤੇ ਜੇ ਪ੍ਰਸ਼ਾਦਾ ਦਵੇਗਾ ਤਾਂ ਵੀ ਪਰਮਾਤਮਾ ਗੁਰਦੇਵ ਤੇਰਾ ਸ਼ੁਕਰਾਨਾ ਕਰਾਂਗੇ ਇਸ ਅਵਸਥਾ ਦੇ ਵਿੱਚ ਟਿਕ ਕੇ ਭਾਈ ਲੈਣਾ ਜੀ ਕਹਿੰਦੇ ਨੇ ਆਪਾਂ ਤੈਨੂੰ ਛੱਡਣਾ ਨਹੀਂ ਗੁਰੂ ਲੋਕ ਛੱਡ ਗਏ ਨੇ ਛੱਡ ਜਾਣ ਗੁਰੂ ਨਾਨਕ ਦੇ ਮਹਾਰਾਜ ਮੈਂ ਤੇ ਸਾਰਾ ਕੁਛ ਛੱਡ ਕੇ ਤੇਰੇ ਦਰ ਤੇ ਆਇਆ ਮੈਂ ਤੈਨੂੰ ਨਹੀਂ ਛੱਡ ਸਕਦਾ ਪਰ ਗੁਰਦੇਵ ਪਾਤਸ਼ਾਹ ਜੀ ਨੂੰ ਜਿਨ੍ਹਾਂ ਜਿਨ੍ਹਾਂ ਨੇ ਅਕਲ ਵਰਤੀ ਉਹ ਛੱਡ ਕੇ ਚਲੇ ਗਏ ਕਿ ਅਕਲ ਦੀ ਕਸੋਟੀ ਤੇ ਗੁਰੂ ਨਾਨਕ ਪੂਰੇ ਨਹੀਂ ਉਤਰੇ ਤੇ ਅਕਲ ਦੀ ਕਸੋਟੀ ਤੇ ਗੁਰਦੇਵ ਪਾਤਸ਼ਾਹ ਉਤਰਨ ਵੀ ਕਿੱਥੋਂ ਕਿਉਂਕਿ ਗੁਰਦੇਵ ਪਾਤਸ਼ਾਹ ਹਿਰਦੇ ਜੋੜਨ ਆਏ ਨੇ ਪ੍ਰਮਾਤਮਾ ਦੇ ਨਾਲ ਮਨ ਜੋੜਨ ਆਏ ਨੇ ਦਿਲ ਕਰਕੇ ਗੁਰਦੇਵ ਪਾਤਸ਼ਾਹ ਦੇ ਨਾਲ ਜੁੜਿਆ ਪ੍ਰੇਮ ਕਰਕੇ ਉਹੀ ਗੁਰੂ ਨੂੰ ਸਮਝ ਸਕਦਾ ਹਿਰਦੇ ਕਰਕੇ ਜਿਹੜਾ ਅਕਲ ਕਰਕੇ ਗੁਰੂ ਨਾਲ ਜੁੜਿਆ ਉਹ ਗੁਰੂ ਦੀ ਰਮਜ ਨੂੰ ਨਹੀਂ ਸਮਝ ਸਕਦਾ ਭਾਈ ਲੈਣਾ ਜੀ ਕਹਿੰਦੇ ਨੇ ਗੁਰਦੇਵ ਆਪਾਂ ਹਿਰਦਾ ਤੇਰੇ ਤੇ ਜੋੜਿਆ ਸ਼ੰਕੇ ਦਿਮਾਗ ਚ ਉੱਠਦੇ ਨੇ ਦਿਮਾਗ ਤੇ ਆਪਣੇ ਘਰ ਛੱਡ ਕੇ ਫਿਰ ਤੇਰੇ ਦਰ ਤੇ ਆਏ ਸਾਂ ਇੱਕ ਗੱਲ ਸਮਝ ਲਈ ਸੀ ਗੁਰੂ ਨਾਨਕ ਜੋ ਵੀ ਕਰਨਗੇ ਉਹ ਪੂਰੇ ਨੇ ਪੂਰਾ ਸਮਝ ਕੇ ਆਏ ਸਾਂ ਹੁਣ ਭਾਵੇਂ ਤੁਸੀਂ ਸਾਂਗ ਇਹ ਵਰਤੋ ਜਾਂ ਉਹ ਵਰਤੋ ਪਰ ਮੈਂ ਡੋਲਾਂਗਾ ਨਹੀਂ ਗੁਰਦੇਵ ਪਾਤਸ਼ਾਹ ਤੁਹਾਡੇ ਚਰਨਾਂ ਚ ਰਹਾਂਗਾ।
ਤੁਮ ਰੇਤ ਬਿਨ ਸੈ ਤਨ ਮੇਰੋ,
ਤੁਹਾਡੇ ਲਈ ਅਗਰ ਮੇਰਾ ਸ਼ਰੀਰ ਨਾਸ ਹੋ ਜਾਵੇ, ਅਗਰ ਤੁਹਾਡੇ ਲੇਖੇ ਲੱਗ ਕੇ ਅਗਰ ਮੇਰਾ ਸ਼ਰੀਰ ਬਤੀਤ ਹੋ ਜਾਂਦਾ, ਮੇਰੀ ਉਮਰ ਲੰਘ ਜਾਂਦੀ ਹੈ, ਮੇਰਾ ਜੀਵਨ ਤੁਹਾਡੇ ਲੇਖੇ ਲੱਗ ਜਾਂਦਾ ਹੈ,
ਵੱਡੇ ਭਾਗ ਆਪਣੇ ਤਬ ਹੇਰੋ,
ਮੈਂ ਸਮਝਾਂਗਾ ਕਿ ਮੇਰੇ ਭਾਗ ਬੜੇ ਵੱਡੇ ਨੇ, ਮੇਰਾ ਜੀਵਨ ਸਫਲ ਹੋ ਗਿਆ। ਜੇ ਮੈਂ ਪਰਿਵਾਰ ਵਾਸਤੇ ਜੀਵਨ ਬਤੀਤ ਕਰਦਾ, ਜਿਹੜੇ ਬੰਦਿਆਂ ਨੇ ਆਪਣੇ ਸਰੀਰ ਨੂੰ ਪਰਿਵਾਰ ਵਾਸਤੇ ਲਾਇਆ, ਪਰਿਵਾਰ ਉਹਨਾਂ ਦੇ ਕੀਤੇ ਨੂੰ ਨਹੀਂ ਜਾਣਦਾ, ਕਿਸੇ ਦੇ ਕੀਤੇ ਨੂੰ ਨਹੀਂ ਜਾਣਿਆ, ਪਰ ਜਿਨ੍ਹਾਂ ਨੇ ਆਪਣਾ ਸਰੀਰ ਹਰੀ ਦੇ ਪ੍ਰਮਾਤਮਾ ਦੇ ਲੇਖੇ ਲਾਇਆ, ਉਹਨਾਂ ਦੀ ਵਡਿਆਈ ਸਾਰਾ ਸੰਸਾਰ ਗਾਇਨ ਕਰਦਾ। ਅੱਜ ਅਸੀਂ ਬੈਠ ਕੇ ਭਾਈ ਲੈਣਾ ਜੀ ਦੇ ਪ੍ਰਸੰਗ ਪੜ ਰਹੇ ਹਾਂ, ਕਾਰਨ ਉਹਨਾਂ ਨੇ ਪਰਿਵਾਰ ਨੂੰ ਛੱਡ ਕੇ ਨਿਰੰਕਾਰ ਨੂੰ ਧਿਆਇਆ ਸੀ, ਤੇ ਅੱਜ ਉਹਨਾਂ ਦੀ ਗੱਲ ਚੱਲ ਰਹੀ ਹੈ, ਉਹਨਾਂ ਦੀ ਕਥਾ ਕਹਾਣੀਆਂ ਚੱਲ ਰਹੀਆਂ ਨੇ। ਤੇ ਜੇ ਉਹਨਾਂ ਨੇ ਗੁਰਦੇਵ ਨੂੰ ਛੱਡ ਕੇ ਪਰਿਵਾਰ ਵੱਲ ਹੋਏ ਹੁੰਦੇ, ਉਹਨਾਂ ਦੀ ਗੱਲ ਆਉਣੀ ਸੀ ਕਿਤੇ, ਭਾਈ ਲਹਿਣੇ ਨੇ ਸੁਣਾਉਣੀ ਸੀ ਕਥਾ, ਭਾਈ ਬਾਲੇ ਨੇ ਕਦੀ ਭਾਈ ਲਹਿਣਾ ਜੀ ਦੀ ਕਥਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਸੁਣਾ ਰਹੇ ਨੇ, ਤੇ ਵਿੱਚ ਜ਼ਿਕਰ ਇਹ ਹੋਣੇ ਸਨ, ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕਰਨਾ ਸੀ, ਕਦੀ ਵੀ ਨਹੀਂ। ਇਹ ਜ਼ਿਕਰ ਕਿਉਂ ਹੋ ਰਹੇ ਨੇ? ਕਿਉਂਕਿ ਭਾਈ ਲਹਿਣਾ ਜੀ ਨੇ ਆਪਣਾ ਜੀਵਨ ਬਤੀਤ ਕਰ ਦਿੱਤਾ, ਗੁਰਦੇਵ ਪਾਤਸ਼ਾਹ ਜੀ ਦੇ ਲੇਖੇ ਲਾਇਆ, ਤੇ ਕਹਿੰਦੇ ਨੇ ਗੁਰਦੇਵ ਤੁਸੀਂ ਇਹ ਸਾਂਗ ਕਿਉਂ ਆਰੰਭਿਆ? ਮੈਂ ਤੁਹਾਨੂੰ ਨਹੀਂ ਛੱਡਣਾ,
ਇਹ ਲਾਲ ਸੁਰ ਰਹੇ ਸਦਾਈ,
ਗੁਰਦੇਵ ਪਾਤਸ਼ਾਹ ਮੈਂ ਸਦਾ ਤੁਹਾਡੇ ਨਾਲ ਰਵਾਂਗਾ, ਤੁਹਾਨੂੰ ਕਦੀ ਵੀ ਛੱਡਾਂਗਾ ਨਹੀਂ।
ਇਹ ਤਾਂ ਤੁਹਾਰੇ ਤਨ ਬਿਨ ਸਾਈ,
ਤੁਹਾਡੇ ਲਈ ਮੇਰਾ ਸ਼ਰੀਰ ਨਾਸ ਹੋ ਜਾਵੇ,
ਹਿਰਦੇ ਨਾ ਭਰਮ ਪਿਖ ਕਬ ਕੇ,
ਗੁਰਦੇਵ ਪਾਤਸ਼ਾਹ ਮੇਰੇ ਮਨ ਚ ਰਤਾ ਵੀ ਭਰਮ ਨਹੀਂ ਆ ਸਕਦਾ, ਸ਼ੰਕਾ ਨਹੀਂ ਆ ਸਕਦਾ ਤੁਹਾਡੇ ਉੱਤੇ, ਤੁਸੀਂ ਜੋ ਵੀ ਕਰੋਗੇ ਉਹ ਪੂਰੇ ਹੋ। ਮੈਂ ਕਦੀ ਇਹ ਨਹੀਂ ਕਹਾਂਗਾ ਕਿ ਇਹ ਗੁਰਦੇਵ ਨੇ ਨਹੀਂ ਕੀਤਾ, ਪਰ ਜਿਹੜੇ ਦਿਮਾਗ ਨੂੰ ਵਰਤਦੇ ਨੇ ਉਹ ਫਿਰ ਕਹਿ ਦਿੰਦੇ ਨੇ ਕਿ ਨਹੀਂ, ਚਰਿੱਤਰੋ ਪਾਖਿਆਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਨਹੀਂ, ਕਿਉਂ? ਸਾਡੀ ਅਕਲ ਤੇ ਪੂਰੀ ਨਹੀਂ ਉਤਰਦੀ, ਤੇ ਅਕਲ ਤੇ ਗੁਰੂ ਨਾਨਕ ਦੇਵ ਮਹਾਰਾਜ ਕਿਸੇ ਸਿੱਖ ਦੇ ਨਹੀਂ ਉਤਰੇ, ਤੇ ਉਹ ਸਿੱਖ ਛੱਡ ਕੇ ਚਲੇ ਗਏ, ਤੇ ਇੱਕੋ ਸਿੱਖ ਬਚਿਆ ਭਾਈ ਲਹਿਣਾ, ਉਹਦੀ ਅਕਲ ਤੇ ਉਤਰ ਕੇ ਪੂਰੇ ਉਹਨੂੰ ਚੁੱਕ ਕੇ ਗੁਰੂ ਬਣਾ ਦਿੱਤਾ, ਆਪਣੀ ਜਗ੍ਹਾ ਬਿਠਾ ਦਿੱਤਾ। ਤੇ ਜੇ ਸਾਡੀ ਅਕਲ ਤੇ ਨਹੀਂ ਬਾਣੀ ਉਤਰਦੀ ਤੇ ਇੱਕ ਪਾਸੇ ਹੋ ਜਾਈਏ, ਛੱਡ ਦਈਏ ਸਿੱਖ ਧਰਮ ਨੂੰ, ਆਪਣੇ ਘਰ ਬਹਿ ਜਾਓ, ਕਿਹੜੀ ਲੋੜ ਹੈ? ਗੁਰੂ ਨਾਨਕ ਸਾਹਿਬ ਨੂੰ ਇੱਥੇ ਸ਼ੇਰਾਂ ਦੀ ਲੋੜ ਹੈ, ਤੇ ਬੱਕਰੀ ਥੋੜੀ ਪਾਲਣੀ ਹੈ ਸਨ ਗੁਰਦੇਵ ਪਾਤਸ਼ਾਹ ਜੀ ਨੇ, ਖਾਲਸਾ ਸਾਜਿਆ ਸੀ ਖੰਡਾ ਦੇ ਕੇ, ਨਹੀਂ ਲੋੜ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ, ਇੱਕ ਪਾਸੇ ਹੋ ਜਾਓ, ਆਪਣੇ ਘਰ ਚਲੇ ਜਾਵੋ, ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਹਾਨੂੰ ਘਰੋਂ ਸੱਦਣ ਥੋੜੀ ਆਏ ਨੇ, ਗੁਰਦੇਵ ਨੇ ਤੇ ਹੌਂਕਾ ਦਿੱਤਾ ਜਿਹਨੂੰ ਚੰਗਾ ਲੱਗਾ ਆ ਗਿਆ, ਤੇ ਹੁਣ ਜੇ ਫਸਲਾਂ ਛਡਵਾ ਰਹੇ ਨੇ, ਕੁੱਤੇ ਪਿੱਛੇ ਲਾ ਨੇ, ਹੁਣ ਭਜਾ ਵੀ ਰਹੇ ਨੇ, ਵੀ ਜਿਹੜਾ ਕੋਈ ਜਾਣਦਾ ਅਕਲ ਛੱਡੇਗਾ ਚਰਨਾ ਚ ਉਹ ਸਮਝ ਜਾਏਗਾ, ਜੇ ਨਹੀਂ ਸਮਝੇਗਾ ਆਪਣੇ ਘਰ ਨੂੰ ਚਲਾ ਜਾਏਗਾ। ਗੁਰਦੇਵ ਪਾਤਸ਼ਾਹ ਜੀ ਨੂੰ ਭਾਈ ਲੈਣਾ ਕਹਿੰਦੇ ਨੇ, ਮੈਂ ਤੁਹਾਨੂੰ ਨਹੀਂ ਛੱਡਣਾ ਗੁਰਦੇਵ, ਅਕਲ ਤੇ ਆਪਾਂ ਆਪਣੀ ਸਾੜ ਦਿੱਤੀ ਹੈ, ਹਿਰਦੇ ਨਾਲ ਤੁਹਾਡੇ ਨਾਲ ਜੁੜੇ ਹਾਂ।
ਆਦ ਕਿਉਂ ਸਾਂਗ ਆਰੰਭੇ ਹੋਏ ਹੀ,
ਤੁਸੀਂ ਇਹ ਸਾਂਗ ਪਤਾ ਨੀ ਕਿਉਂ ਆਰੰਭਿਆ, ਮੈਂ ਡੋਲਾਂਗਾ ਨਹੀਂ, ਤੁਸੀਂ ਕੁਛ ਵੀ ਕਰ ਲਵੋ, ਤੁਹਾਡੀ ਹੀ ਕਿਰਪਾ ਮੇਰੇ ਤੇ ਆ ਮਹਾਰਾਜ, ਮੈਂ ਤੈਨੂੰ ਛੱਡ ਕੇ ਜਾਵਾਂ ਕਿੱਧਰ, ਮੇਰਾ ਘਰ ਵੀ ਤੂੰ ਤੇ ਮੇਰਾ ਦਰ ਵੀ ਤੂੰ।
ਸੁਣਤ ਸਰੋਣ ਇਸ ਦਿਸ ਕਰਨ ਨਾ,
ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਚਨ ਸੁਣੇ, ਫਿਰ ਭਾਈ ਲਹਿਣੇ ਦੀ ਤਰਫ ਦੇਖਿਆ,
ਨਰਕ ਨਿਵਾਰਨ ਬੋਲੇ ਬੈਨਾ,
ਨਰਕ ਨੂੰ ਨਾਸ ਕਰਨ ਵਾਸਤੇ, ਦੁੱਖ ਨੂੰ ਨਾਸ ਕਰਨ ਵਾਸਤੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਬੋਲੇ,
ਓਹੀ ਅਬ ਹਮਰੇ ਜਾਈ।
ਇਸ ਤਰ੍ਹਾਂ ਹੀ ਸਾਡੇ ਮਨ ਚ ਹੁਣ ਆਇਆ, ਜੋ ਅਸੀਂ ਕੀਤਾ ਹੈ ਕਰਨਾ ਹੈ ਕਰ ਦਿੱਤਾ, ਲੈਣਿਆ
ਆਨੰਦ ਪਾਸਨਾ ਮੋਹੇ ਸੁਹਾਈ।
ਹੁਣ ਅਸੀਂ ਪ੍ਰੀਖਿਆ ਕਰ ਰਹੇ ਹਾਂ, ਜਿਹੜਾ ਬੰਦਾ ਕੋਈ ਭਗਤ ਹੈ ਕੋਲ ਰਹੇਗਾ, ਬਾਕੀ ਜਿਤਨੇ ਵੀ ਕੱਚੇ ਪਿੱਲੇ ਨੇ ਉਹ ਨੱਸ ਜਾਣਗੇ, ਉਹ ਫਿਰ ਕੱਚੇ ਪਿੱਲੇ ਕਹਿਣਗੇ ਗੁਰੂ ਦੀ ਬਾਣੀ ਨਹੀਂ, ਤੇ ਜਿਹੜੇ ਭਗਤ ਨੇ ਉਹ ਕਹਿ ਦੇਣਗੇ ਗੁਰਦੇਵ ਤੁਸੀਂ ਜੋ ਵੀ ਲਿਖੋ ਜੋ ਵੀ ਕਰੋ ਉਹ ਪੂਰਾ ਹੀ ਹੋ ਸਕਦਾ, ਦਸਮ ਪਾਤਸ਼ਾਹ ਅਧੂਰਾ ਕਰਮ ਨਹੀਂ ਕਰ ਸਕਦੇ। ਭਾਈ ਲੈਣਾ ਕਹਿੰਦੇ ਨੇ ਗੁਰਦੇਵ ਭਾਵੇਂ ਤੂੰ ਛੁਰੇ ਪਾ ਵਾਲ ਖਿਲਾਰ ਅਟਪਟ ਬੋਲ, ਕੁਛ ਲੋਕੀ ਕਹਿੰਦੇ ਨੇ ਦੀਵਾਨਾ ਹੋ ਗਿਆ ਗੁਰੂ ਨਾਨਕ, ਹੁਣ ਤੁਹਾਡੇ ਅੱਗੇ ਹੀ ਪੰਕਤੀਆਂ ਨੇ ਦੀਵਾਨਾ ਮਸਤਾਨਾ ਹੋ ਗਿਆ, ਤੇ ਅਸੀਂ ਕਹਿ ਦਈਏ ਦਸਮ ਪਾਤਸ਼ਾਹ ਜੀ ਦੀ ਬਾਣੀ ਨਹੀਂ, ਉਹ ਆਪ ਮੂਰਖ ਹੋ ਗਏ ਨੇ, ਮੱਤ ਮਾਰੀ ਗਈ ਹੈ, ਤੇ ਜੋ ਗੁਰੂ ਦੀ ਬਾਣੀ ਹੈ ਜਿਨ੍ਹਾਂ ਦੀ ਦ੍ਰਿੜਤਾ ਭਰੋਸਾ ਹੈ ਉਹ ਕਹਿੰਦੇ ਨੇ ਗੁਰਦੇਵ ਹਰ ਅੱਖਰ ਤੁਹਾਡਾ ਹੈ, ਤੁਸੀਂ ਹੋ, ਤੁਹਾਡੇ ਤੇ ਕੋਈ ਸ਼ੰਕਾ ਨਹੀਂ, ਜੋ ਗੁਰੂ ਤੇ ਸ਼ੰਕਾ ਕਰਦਾ ਉਹ ਗੁਰੂ ਤੋਂ ਦੂਰ ਹੁੰਦਾ, ਗੁਰੂ ਦਾ ਕੁਛ ਵਿਗੜਨਾ ਨਹੀਂ। ਵੇਖੋ ਸੂਰਜ ਦੇ ਉੱਤੇ ਥੁੱਕ ਸੁੱਟਾਂਗੇ ਤੁਹਾਡੇ ਮੂੰਹ ਤੇ ਹੀ ਪਵੇਗੀ, ਸੂਰਜ ਦਾ ਕੁਛ ਵਿਗੜਨਾ ਨਹੀਂ, ਗੁਰੂ ਤੇ ਸ਼ੰਕਾ ਕਰਾਂਗੇ ਗੁਰੂ ਦਾ ਕੁਛ ਵਿਗੜਨਾ ਨਹੀਂ, ਪੱਲੇ ਸਾਡੇ ਕੁਛ ਰਹਿਣਾ ਨਹੀਂ, ਜੋ ਹੈ ਉਹ ਵੀ ਚਲਾ ਜਾਏਗਾ। ਤੇ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੀ ਬਾਣੀ ਤੇ ਸ਼ੰਕਾ ਕਰਨਾ, ਗੁਰੂ ਤੇ ਸ਼ੰਕਾ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਤੇ ਇੱਥੇ ਜਿਨ੍ਹਾਂ ਨੇ ਸ਼ੰਕੇ ਕੀਤੇ ਉਹ ਚਲੇ ਗਏ। ਭਾਈ ਲੈਣੇ ਨੂੰ ਕਹਿੰਦੇ ਨੇ ਨਰਕ ਨਿਵਾਰਨ ਲਈ ਗੁਰਦੇਵ ਪਾਤਸ਼ਾਹ ਜੀ,
ਕਿਉਂ ਅਬ ਬੇ ਬਲੰਬ ਲਗਾਈ,
ਤੂੰ ਸਾਡੇ ਕੋਲ ਕਿਉਂ ਬੈਠਿਆ, ਤੂੰ ਵੀ ਦੌੜ ਜਾ,
ਹਟੋ ਸੰਗ ਤੇ ਜਾਓ ਪਲਾਈ,
ਤੂੰ ਸਾਡਾ ਹੁਕਮ ਮਾਨੇ ਤੋਂ ਦੌੜ ਜਾ ਸਾਡੇ ਕੋਲ ਨਾ ਰਿਹਾ। ਹੁਣ ਹੁਕਮ ਕਰ ਰਹੇ ਨੇ ਭਾਈ ਲੈਣਾ, ਹੁਕਮ ਮੰਨਣਗੇ, ਪਰ ਪਹਿਲਾਂ ਵਾਂਗਰ ਛੱਡ ਕੇ ਨਹੀਂ ਗਏ। ਗੁਰੂ ਹੁਕਮ ਕਰੇ ਤੇ ਜਾਣਾ ਅੱਡ ਗੱਲ ਹੈ, ਪਰ ਗੁਰੂ ਕੋਈ ਸਾਂਗ ਵਰਤੇ, ਕਿਸੇ ਨਾਲ ਕੋਈ ਵਚਨ ਨਹੀਂ ਕੀਤਾ ਤੇ ਛੱਡ ਕੇ ਚਲੇ ਜਾਈਏ, ਉਹ ਤੇ ਖੇਡ ਕੁਛ ਹੋਰ ਹੈ। ਗੁਰੂ ਕਹਿ ਦੇਵੇ ਕਿ ਮੇਰੀ ਬਾਣੀ ਨਹੀਂ ਤੇ ਫਿਰ ਮੰਨ ਲਈਏ ਪ੍ਰਤੱਖ ਰੂਪ ਚ ਆ ਕੇ, ਤੇ ਜੇ ਗੁਰੂ ਦਾ ਕੋਈ ਵਚਨ ਨਹੀਂ, ਕੁਛ ਲੈਣਾ ਨਹੀਂ ਦੇਣਾ ਨਹੀਂ ਕਿਹਾ ਨਹੀਂ, ਭਾਈ ਮਨੀ ਸਿੰਘ ਵਰਗੇ, ਬਾਬਾ ਦੀਪ ਸਿੰਘ ਵਰਗੇ, ਭਾਈ ਵੀਰ ਸਿੰਘ ਵਰਗੇ, ਉਹਨਾਂ ਨੇ ਤੇ ਕੋਈ ਸ਼ੰਕਾ ਨਹੀਂ ਚੁੱਕਿਆ, ਜਿਹੜੇ ਇੱਕ ਇੱਕ ਵਜੇ ਉੱਠ ਕੇ ਜਪ ਕਰਦੇ ਸਨ, ਖੰਡਾ ਖੜਕਾਇਆ, ਜਿਨ੍ਹਾਂ ਨੂੰ ਪਤਾ ਹੀ ਨਹੀਂ ਜਾਪ ਸਾਹਿਬ, ਪਤਾ ਨੀ ਇੱਕ ਦਿਨ ਇੱਕ ਵਾਰੀ ਕੀਤਾ ਕਿ ਨਹੀਂ, ਉੱਠ ਕੇ ਕਹਿ ਦੇਣ ਬਾਣੀ ਨਹੀਂ, ਤੇ ਫਿਰ ਉਹ ਉਹਨਾਂ ਵਰਗਾ ਹਾਲ ਹੈ ਜਿਹੜੇ ਗੁਰੂ ਨਾਨਕ ਨੂੰ ਛੱਡ ਕੇ ਚਲੇ ਗਏ ਹਨ।
ਬਚਨ ਮਾਨ ਮੈਂ ਨਿਕਟ ਰਹੀ ਜਾ,
ਬਚਨ ਮਨ ਸਾਡੇ ਕੋਲ ਨਾ ਰਹਿ, ਹੁਣ ਦੂਰ ਚਲਾ ਜਾ,
ਬਾਤ ਸ਼ੋਰ ਕਾ ਗਮਨ ਕਰੀ ਜਾ,
ਖੇਤੀ ਇੱਥੋਂ ਦੌੜ ਜਾ, ਸਾਡਾ ਸੰਗ ਛੱਡ ਦੇ, ਹੁਣ ਹੁਕਮ ਕਰ ਰਹੇ ਹਨ।
ਹੁਣ ਲਹਿਣੇ ਵਿਚਾਰ ਕਰ ਜੋਰੇ,
ਫਿਰ ਲਹਿਣੇ ਨੇ ਵਿਚਾਰ ਕੀਤੀ, ਵਿਚਾਰ ਕਰਕੇ ਹੱਥ ਜੋੜੇ, ਚਰਨਾਂ ਦੇ ਉੱਤੇ ਸੀਸ ਨਿਵਾਇਆ,
ਗੁਰੂ ਰਜਾਏ ਅਮੋਰ ਸਮੋਰੇ,
ਗੁਰਦੇਵ ਪਾਤਸ਼ਾਹ ਤੁਹਾਡੀ ਆਗਿਆ ਮੋੜ ਨਹੀਂ ਸਕਦਾ, ਕਦੀ ਵੀ ਨਹੀਂ ਮੋੜ ਸਕਦਾ, ਹੁਣ ਜੇ ਤੁਸੀਂ ਹੁਕਮ ਕਰ ਦਿਓ ਕਿ ਮੈਂ ਦੌੜ ਜਾਵਾਂ, ਮੈਂ ਹੁਣੇ ਦੌੜ ਜਾਵਾਂਗਾ,
ਫਿਰ ਪਰ ਧਰੋਂ ਸਦਾ ਮੈਂ ਆਸ਼ੇ,
ਸਦਾ ਮੈਂ ਤੁਹਾਡੀ ਇੱਛਾ ਨੂੰ, ਆਗਿਆ ਨੂੰ ਆਪਣੇ ਸੀਸ ਦੇ ਉੱਤੇ ਧਰ ਕੇ ਤੇ ਨਿਭਾਵਾਂਗਾ,
ਆਸ ਕਹਿ ਗਮਣਿਓ ਲਹਿਣਾ ਪਾਸ਼ੇ,
ਇਸ ਤਰ੍ਹਾਂ ਕਹਿ ਕੇ ਭਾਈ ਲਹਿਣਾ ਜੀ ਮੁੜ ਗਏ, ਵਾਪਸ ਚੱਲ ਪਏ,
ਪ੍ਰਭੂ ਬਲੋਕ ਤਾਹੇ ਕੀ ਓਰੀ,
ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣੇ ਦੀ ਤਰਫ ਦੇਖਿਆ,
ਕਹਿਓ ਕਿ ਉਚਰੇ ਬਚਨ ਬਹੋਰੀ,
ਤੇ ਗੁਰਦੇਵ ਪਾਤਸ਼ਾਹ ਜੀ ਨੇ ਬਚਨ ਕਹਿਣੇ ਕੀਤੇ,
ਹੱਟ ਜੀ ਪਿਖੇ ਨੈਣ ਇਤ ਲਾਵੇ,
ਹੁਕਮ ਦੇਖ ਰਹੇ ਨੇ ਕਿ ਕਿਤਨਾ ਕੁ ਸਿੱਖ ਗੁਰੂ ਨੂੰ ਮੰਨਦਾ, ਹੁਕਮ ਮੰਨਦਾ, ਕਹਿੰਦੇ ਨੇ ਲੈਣੇ ਇਥੋਂ ਦੌੜ ਜਾ ਤੇ ਮੁੜ ਕੇ ਰਤੀ ਵੀ ਨਾ ਦੇਖੀ ਸਾਡੀ ਤਰਫ,
ਓ ਤੂੰ ਆਪਣਾ ਕੀਤਾ ਪਾਵੇ,
ਜੇ ਤੂੰ ਮੁੜ ਕੇ ਸਾਡੇ ਵੱਲ ਵੇਖੇ ਤੇ ਆਪਣਾ ਕੀਤਾ ਪਾਵੇਗਾ, ਤੈਨੂੰ ਦੁੱਖ ਮਿਲੇਗਾ, ਪਾਪ ਹੋਏਗਾ,
ਸਾਡਣਾ ਹੋਇਓ ਹਮਰੇ ਨੇਰੇ,
ਸਾਡੇ ਨੇੜੇ ਨਾ ਖਲੋਵੀ,
ਭਾਜੇ ਜਾਓ ਨਾ ਆਵੋ ਫੇਰੇ,
ਤੇ ਭੱਜ ਕੇ ਇਥੋਂ ਦੂਰ ਚਲਾ ਜਾ, ਸਾਡੇ ਨੇੜੇ ਨਾ ਆਵੀ,
ਬਚਨ ਸੁਣ ਤਾਂ ਲੈਣਾ ਤਾਂ ਬਤਾਇਓ,
ਤੇ ਜਦੋਂ ਬਚਨ ਗੁਰਦੇਵ ਪਾਤਸ਼ਾਹ ਜੀ ਦੇ ਸੁਣੇ, ਕਿਉਂਕਿ ਗੁਰੂ ਦਾ ਹੁਕਮ ਮੰਨਣਾ ਹੈ, ਹੁਕਮ ਕਰਨਾ ਨਹੀਂ, ਸ਼ੰਕਾ ਕਰਨਾ ਨਹੀਂ, ਭਰਮ ਕਰਨਾ ਨਹੀਂ, ਫੈਸਲਾ ਕਰਨਾ ਨਹੀਂ, ਗੁਰੂ ਦੇ ਕੀਤੇ ਹੋਏ ਨੂੰ ਸਤ ਕਰਕੇ ਮਰਨਾ ਹੈ, ਮੰਨਣਾ ਹੈ, ਤੇ ਗੁਰੂ ਦੇ ਹੁਕਮ ਦੇ ਵਿੱਚ ਆਪਣੇ ਮਨ ਦੀ ਮੌਤ ਕਰਨੀ ਹੈ। ਭਾਈ ਲੈਣਾ ਜੀ ਨੇ ਹੁਕਮ ਸੁਣਿਆ ਤੇ ਦੌੜ ਗਏ,
ਆਸ਼ੇ ਕੋਨ ਹੈ ਨੈਕ ਲਖਾਇਓ,
ਰਤੀ ਜਿੰਨਾ ਵੀ ਉਹਨਾਂ ਨੇ ਮੁੜ ਕੇ ਗੁਰੂ ਨਾਨਕ ਦੇਵ ਜੀ ਦੀ ਤਰਫ ਨਹੀਂ ਦੇਖਿਆ,
ਹਰ ਮਾਹੇ ਜੋ ਭਾਜੀ ਸੈਨੰਗ,
ਜਿਵੇਂ ਕਹਿੰਦੇ ਨੇ ਕਿ ਯੁੱਧ ਦੇ ਵਿੱਚ ਸੈਨਾ ਭੱਜ ਪੈਂਦੀ ਹੈ,
ਸਭ ਕੱਟ ਗਈ ਓ ਆਇਓ ਸੁਧ ਦੈਨੰਗ,
ਆ ਕੇ ਆਪਣੇ ਬਾਦਸ਼ਾਹ ਨੂੰ ਕਹਿੰਦੀ ਹੈ ਕਿ ਸਾਰੀ ਸੈਨਾ ਵੱਢੀ ਗਈ ਹੈ, ਹੁਣ ਕੋਈ ਨੀ ਬਚਿਆ,
ਜੋ ਲਹਿਣਾ ਦੌਰੇ ਪੁਰੇ ਆਵਾ,
ਐਵੇਂ ਭਾਈ ਲਹਿਣਾ ਜੀ ਗੁਰੂ ਜੀ ਨੂੰ ਛੱਡ ਕੇ ਆ ਗਏ, ਦੌੜ ਆਏ। ਹੁਣ ਇਥੋਂ ਇੱਕ ਸਿੱਖਿਆ ਹੋਰ ਮਿਲਦੀ ਹੈ ਕਿ ਭਾਈ ਲਹਿਣਾ ਜੀ ਨੇ ਗੁਰੂ ਦੇ ਸ਼ਬਦ ਨੂੰ ਗੁਰੂ ਮੰਨਿਆ, ਗੁਰਦੇਵ ਪਾਤਸ਼ਾਹ ਜੀ ਦੇ ਸਰੀਰ ਨੂੰ ਗੁਰੂ ਨਹੀਂ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਸ਼ਬਦ ਨਿਕਲਦੇ ਨੇ ਮੁਖਾਰ ਬਿੰਦ ਚੋਂ, ਲੈਣਿਆ ਰੁੱਖਾਂ ਦੇ ਉੱਤੇ ਜਾ ਕੇ ਚੜ ਹਿਲਾ ਤੇ ਮਿਠਿਆਈ ਡਿੱਗੇਗੀ, ਗੁਰੂ ਦਾ ਸ਼ਬਦ ਮੰਨ ਕੇ ਉੱਪਰ ਚੜੇ ਨੇ ਮਿਠਿਆਈ ਡਿੱਗੀ, ਗੁਰੂ ਦਾ ਸ਼ਬਦ ਮੰਨ ਕੇ ਗੁਰਦੇਵ ਪਾਤਸ਼ਾਹ ਜੀ ਦਾ ਦੌੜ ਜਾਂ ਨੇੜੇ ਨਾ ਰਹੀ, ਹੁਣ ਸਰੀਰ ਨੂੰ ਕੌਣ ਛੱਡ ਕੇ ਜਾਏ, ਪਰ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਸੁਣ ਕੇ ਦੌੜੇ ਗਏ ਨੇ, ਰੁਕੇ ਨਹੀਂ, ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਬਾਣੀ ਨੂੰ ਗੁਰੂ ਮੰਨਿਆ, ਤੇ ਅਸੀਂ ਗੁਰੂ ਦੇ ਸ਼ਬਦ ਦੇ ਉੱਤੇ ਸ਼ੰਕਾ ਕਰੀਏ ਤੇ ਮਹਾਨੀਚ ਹੋਵਾਂਗੇ, ਮਹਾਪਾਪੀ ਹੋਵਾਂਗੇ, ਤੇ ਗੁਰਦੇਵ ਪਾਤਸ਼ਾਹ ਜੀ ਦਾ ਹੁਕਮ ਸ਼ਬਦ ਮੰਨ ਕੇ ਭਾਈ ਲੈਣਾ ਜੀ ਦੌੜ ਪਏ,
ਮਗ ਮੈਂ ਠਾਂਡ ਨਾ ਕਹੂੰ ਰਹਾਵਾ,
ਕਿਤੇ ਵੀ ਨਗਰ ਦੇ ਵਿੱਚ ਖਲੋਤੇ ਨਹੀਂ, ਬਸ ਦੌੜੇ ਹੀ ਗਏ,
ਕਿਤਕ ਸਿੱਖ ਬੈਠੇ ਪੁਰ ਮਾਹੀ,
ਕੁਛ ਸਿੱਖ ਨਗਰ ਦੇ ਵਿੱਚ ਬੈਠੇ ਸਨ,
ਜਿਨ ਕੋ ਮੋਹ ਸਦਨ ਧਨ ਨਾਹੀ,
ਜਿਨ੍ਹਾਂ ਨੂੰ ਘਰ ਦਾ ਮੋਹ ਨਹੀਂ ਸੀ, ਜਿਨ੍ਹਾਂ ਨੂੰ ਧਨ ਦਾ ਮੋਹ ਨਹੀਂ ਸੀ, ਪਰ ਸ਼ੰਕਾ ਉੱਠ ਗਿਆ ਸੀ, ਕੁਛ ਐਸੇ ਵੀ ਸਿੱਖ ਹੁੰਦੇ ਨੇ, ਨੀਚ ਲੋਕ ਤਾਂ ਜਿਹੜੇ ਸਕੀਮਾਂ ਦੇ ਨਾਲ ਤੇ ਸ਼ੰਕਾ ਬਾਣੀ ਤੇ ਕਰ ਦਿੰਦੇ ਨੇ, ਪਰ ਭੋਲੇ ਭਾਲੇ ਸਿੱਖ ਜਦੋਂ ਪੜ੍ਹਦੇ ਨੇ ਕਿ ਦਸਮ ਪਾਤਸ਼ਾਹ ਜੀ ਜੇ ਐਸੇ ਚਰਿੱਤਰ ਲਿਖੇ ਨੇ, ਇਹ ਲਿਖਿਆ, ਉਹ ਬੇਚਾਰੇ ਫਿਰ ਡੋਲ ਜਾਂਦੇ ਨੇ, ਕਿਉਂਕਿ ਗਿਆਨ ਨਹੀਂ ਹੁੰਦਾ, ਭਾਵਨਾ ਛੇਤੀ। ਹੁਣ ਇਹ ਜਿਹੜੇ ਸਿੱਖ ਸਨ, ਬੇਚਾਰਿਆਂ ਦਾ ਭਾਵਨਾ ਸੀ, ਧਨ ਨਾਲ ਪ੍ਰੇਮ ਨਹੀਂ ਸੀ, ਘਰ ਨਾਲ, ਰਾਹ ਚ ਬੈਠੇ ਸਨ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤਰਫ ਦੇਖਿਆ ਵੀ ਕੁੱਤੇ ਅੱਗੇ ਲਾਏ ਨੇ, ਪਿੱਛੇ ਲਾਏ ਨੇ, ਤੇ ਗੁਰੂ ਬੌਲਾ ਹੋ ਗਿਆ, ਸਾਰੇ ਕਹਿੰਦੇ ਨੇ ਕਿਤੇ ਗੁਰੂ ਬੌਲਾ ਹੋ ਗਿਆ ਹੋਵੇ, ਤੇ ਮਨ ਚ ਇਸ ਤਰ੍ਹਾਂ ਦੇ ਸ਼ੰਕੇ, ਪਰ ਇਧਰੋਂ ਜਦੋਂ ਭਾਈ ਲੈਣਾ ਜੀ ਦੌੜੇ ਗਏ ਨੇ ਉਹਨਾਂ ਸਿੱਖਾਂ ਦੇ ਕੋਲ ਪਹੁੰਚੇ,
ਕੋ ਲੈਣੇ ਕੇ ਢਿੱਗ ਚੱਲਿਆ ਏ,
ਉਹ ਸਾਰੇ ਸਿੱਖ ਉੱਠ ਕੇ ਭਾਈ ਲੈਣੇ ਦੇ ਕੋਲ ਆ ਗਏ ਕਿ ਭਾਈ ਲੈਣਾ ਗੁਰੂ ਦਾ ਬੜਾ ਪਿਆਰਾ ਸਿੱਖ ਹੈ ਤੇ ਗੁਰੂ ਦੇ ਕੋਲੋਂ ਆਇਆ ਹੈ ਦੌੜਦਾ ਹੋਇਆ, ਭਾਈ ਲੈਣਾ ਜੀ ਦੇ ਕੋਲ ਚਲੇ ਗਏ।
ਪੁੱਛਤ ਕਸ ਤਬ ਹਾਲ ਦਿਹਾਏ,
ਕਹਿਣ ਲੱਗੇ ਕਿ ਭਾਈ ਲੈਣਾ ਤੇਰਾ ਕੀ ਹਾਲ ਹੈ, ਉੱਥੇ ਕੀ ਹੋਇਆ ਹੈ ਸਾਨੂੰ ਦੱਸਣਾ ਕਰ।
ਰਾਮ ਸੀਕਰ ਆਨਣ ਪਰ ਆਏ,
ਬੜਾ ਤੇਰੇ ਚਿਹਰੇ ਦੇ ਉੱਤੇ ਪਸੀਨਾ ਮੁੜਕਾ ਆਇਆ ਹੋਇਆ ਹੈ, ਕੀ ਗੱਲ ਹੈ,
ਚੜੇ ਉਸ ਵਾਸ ਕਿਉਂ ਐਸੇ ਧਾਏ,
ਬੜੇ ਸਾਹ ਚੜੇ ਹੋਏ ਨੇ, ਦੌੜਦਾ ਭੱਜਦਾ ਹੋਇਆ ਆ ਰਿਹਾ ਹੈ, ਗੱਲ ਕੀ ਹੋਈ ਹੈ।
ਜੈ ਸੁਧ ਸ੍ਰੀ ਗੁਰ ਕੀ ਜੈਸੀ,
ਸਾਨੂੰ ਸਾਰੀ ਸੁਧੀ ਦੇ ਸਾਰਾ ਗਿਆਨ ਦੇ, ਗੁਰਦੇਵ ਪਾਤਸ਼ਾਹ ਜੀ ਕਿਸ ਹਾਲ ਦੇ ਵਿੱਚ ਹਨ,
ਵਰਤੀ ਕਹੀ ਹੈ ਕੈਸੀ,
ਜਿਵੇਂ ਤੇਰੇ ਨਾਲ ਗੱਲ ਹੋਈ ਹੈ ਸਾਨੂੰ ਸਾਰੀ ਦੱਸ ਦੇ, ਤੇਰੇ ਨਾਲ ਕੀ ਹੋਇਆ ਹੈ।
ਲਹਿਣੇ ਸਭ ਸਿੱਖ ਬਿਠਾ ਰੇ,
ਜਦੋਂ ਭਾਈ ਲਹਿਣਾ ਜੀ ਨੇ ਬਚਨ ਸੁਣੇ ਸਾਰੇ ਸਿੱਖਾਂ ਨੂੰ ਉੱਥੇ ਬਿਠਾ ਲਿਆ।
ਇਤ ਸੋ ਤਿਨ ਕੇ ਚਰਨ ਪਖਾਰੇ,
ਗੁਰਦੇਵ ਪਾਤਸ਼ਾਹ ਜੀ ਦੇ ਸਿੱਖ ਭਾਈ ਲਹਿਣਾ ਜੀ ਨੇ ਫਿਰ ਉਹਨਾਂ ਦੇ ਹਿੱਤ ਦੇ ਨਾਲ ਪ੍ਰੇਮ ਦੇ ਨਾਲ ਸਾਰਿਆਂ ਦੇ ਚਰਨ ਸਪਰਸ਼ ਕੀਤੇ, ਚਰਨਾਂ ਦੇ ਉੱਤੇ ਹੱਥ ਲਾਏ। ਹੁਣ ਗੁਰਦੇਵ ਪਾਤਸ਼ਾਹ ਜੀ ਦਾ ਸਭ ਤੋਂ ਪਿਆਰਾ ਸਿੱਖ ਤੇ ਆਮ ਸਿੱਖਾਂ ਦੇ ਚਰਨਾਂ 'ਚ ਹੱਥ ਲਾਉਂਦਾ, ਤੇ ਜੇ ਅਸੀਂ ਥੋੜੀ ਜਿਹੀ ਸੇਵਾ ਗੁਰੂ ਸਾਨੂੰ ਬਖਸ਼ ਦੇਵੇ ਕਿਤੇ ਵੱਡੀ, ਤੇ ਫਿਰ ਅਸੀਂ ਸਮਝਨੇ ਹੁਣ ਅਸੀਂ ਵੱਡੇ ਆ, ਬਾਕੀ ਕੌਣ, ਸਾਡੇ ਨੇੜੇ ਵੀ ਕੋਈ ਨਹੀਂ। ਪਰ ਵੇਖੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਭ ਤੋਂ ਨੇੜੇ, ਪਰ ਆ ਕੇ ਸਿੱਖਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ।
ਲੱਗਿਓ ਸਮੋਦ ਕਰਨ ਗਤਵਾਨੀ,
ਫਿਰ ਇਸ ਤਰ੍ਹਾਂ ਉਹਨਾਂ ਦੇ ਨਾਲ ਬਚਨ ਕਰਨ ਲੱਗੇ,
ਮ੍ਰਿਦਲ ਮਧੁਰ ਕੈ ਸੀਤਲ ਬਾਨੀ,
ਇਸ ਤਰ੍ਹਾਂ ਮਿੱਠੇ ਬਚਨ ਕੀਤੇ।
ਦੋਹਰਾ ਕਲੀ ਕਾਲ ਨਰ ਤੀਰਥੇ ਰੂਪ ਧਰਾ ਕਰਤਾਰ,
ਇਸ ਕਲੀ ਕਾਲ ਕਲਯੁਗ ਦੇ ਵਿੱਚ ਆਪ ਪਰਮਾਤਮਾ ਨੇ ਇਹ ਰੂਪ ਧਾਰਿਆ ਹੈ, ਤੁਸੀਂ ਗੁਰੂ ਨਾਨਕ ਨੂੰ ਕੋਈ ਇਨਸਾਨ ਨਾ ਸਮਝੋ, ਪਰਮਾਤਮਾ ਦੇ ਰੂਪ ਦੇ ਵਿੱਚ ਉਹ ਆਪ ਸ਼ਰੀਰ ਦੇ ਵਿੱਚ ਪ੍ਰਗਟ ਹੈ ਪ੍ਰਭੂ।
ਮੈਂ ਮਨੁੱਖ ਸਮਝਾਣ ਕੈ ਭਰਮ ਹਿਰਦੇ ਮਜਾਰ,
ਰਤੀ ਵੀ ਉਹਦੇ ਤੇ ਸ਼ੰਕਾ ਨਾ ਕਰੋ, ਰਤੀ ਜਿੰਨਾ ਵੀ ਮਨ ਦੇ ਵਿੱਚੋਂ ਸ਼ੰਕਾ ਨਾ ਕੱਢੋ, ਉਹ ਪੂਰਾ ਗੁਰੂ ਹੈ, ਸਮਰੱਥ ਗੁਰੂ ਹੈ, ਉਹ ਪਰਮਾਤਮਾ ਦਾ ਰੂਪ ਹੈ, ਤੇ ਗੁਰਦੇਵ ਪਾਤਸ਼ਾਹ ਜੀ ਦੇ ਉੱਤੇ ਗੁਰਬਾਣੀ ਦੇ ਉੱਤੇ ਸ਼ੰਕਾ ਕਰਨਾ ਗੁਰੂ ਦੇ ਉੱਤੇ ਸ਼ੰਕਾ ਨਹੀਂ, ਪਰਮਾਤਮਾ ਦੇ ਉੱਤੇ ਸ਼ੰਕਾ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ, ਬਾਣੀ ਤੇ ਨਿਰੰਕਾਰ ਹੈ, ਤੇ ਜੇ ਨਿਰੰਕਾਰ ਦੇ ਉੱਤੇ ਸ਼ੰਕੇ ਕਰਨ ਲੱਗ ਗਿਆ ਬੰਦਾ, ਫਿਰ ਭਰੋਸਾ ਕਿਹੜੀ ਤਾਕਤ ਤੇ ਕਰੇਗਾ, ਹੋਰ ਕਿਹੜਾ ਪਿਤਾ ਹੈ, ਕਿਉਂਕਿ ਨਾ ਤੇ ਪਰਮਾਤਮਾ ਦਾ ਕੋਈ ਪਿਤਾ ਹੈ ਕਿ ਪਿਤਾ ਦੇ ਕੋਲ ਚਲੇ ਜਾਵਾਂਗੇ, ਨਾ ਉਹਦਾ ਕੋਈ ਪੁੱਤਰ ਹੈ, ਨਾ ਉਹਦੀ ਕੋਈ ਭੈਣ ਹੈ, ਨਾ ਭਰਾ ਹੈ, ਨਾ ਉਹਦੀ ਕੋਈ ਇਸਤਰੀ ਹੈ, ਫਿਰ ਸਿਫਾਰਿਸ਼ ਕਿਹਦੇ ਅੱਗੇ ਪਾਵਾਂਗੇ ਜੇ ਪਰਮਾਤਮਾ ਉੱਤੇ ਸ਼ੰਕੇ ਕਰਨ ਲੱਗ ਗਏ, ਤੇ ਪਰਮਾਤਮਾ ਕੀ ਹੈ, ਗੁਰਬਾਣੀ, ਤੇ ਜੇ ਗੁਰਬਾਣੀ ਤੇ ਸ਼ੰਕੇ ਕਰਨ ਲੱਗ ਗਏ, ਫਿਰ ਉਹ ਕਿਹੜੀ ਤਾਕਤ ਹੈ ਜਿਹਦਾ ਸਹਾਰਾ ਤੱਕਾਂਗੇ। ਤੇ ਗੁਰਦੇਵ ਪਾਤਸ਼ਾਹ ਜੀ ਭਾਈ ਲੈਣਾ ਜੀ ਕਹਿਣ ਲੱਗੇ, ਉਹ ਆਪ ਪਰਮਾਤਮਾ ਹਨ, ਉਹਨਾਂ ਦੇ ਉੱਤੇ ਸ਼ੰਕਾ ਨਾ ਕਰੋ, ਉਹ ਪੂਰੇ ਹਨ।
ਜੋ ਪਈ ਸ੍ਰੀ ਪਰਮੇਸ਼ਰ ਕੋ ਅਵਤਾਰ,
ਉਹ ਸ੍ਰੀ ਪਰਮੇਸ਼ਰ ਪ੍ਰਭੂ ਅਕਾਲ ਪੁਰਖ ਦਾ ਅਵਤਾਰ ਹਨ।
ਅਭਰਣ ਲਖੋ ਸੰਭੋਖ ਉਦਾਰਾ,
ਉਹਨਾਂ ਨੂੰ ਕਿਸੇ ਬੰਦੇ ਦੇ ਨਾਂ ਬਰਾਬਰ ਨਾ ਜਾਣੋ, ਉਹ ਪ੍ਰਭੂ ਸਰੂਪ ਹਨ, ਹੋਰ ਕਿਸੇ ਦੇ ਨਾਲ ਨਾ ਤੋਲੋ।
ਸਰਬ ਨਰਨ ਕੀ ਪਰਖਣ ਹੇਤਾ,
ਉਹਨਾਂ ਨੇ ਸਿਰਫ ਸਾਡੀ ਪਰਖ ਕੀਤੀ ਹੈ, ਉਹ ਪਰਖ ਰਹੇ ਨੇ ਕਿਹੜਾ ਸਿੱਖ ਪੂਰਾ, ਕਿਹੜਾ ਅਧੂਰਾ, ਕਿਹੜਾ ਊਨਾ ਹੈ ਤੇ ਕਿਹੜਾ ਸਮਰੱਥ ਹੈ, ਸਾਡੀ ਪਰਖਾ ਕਰ ਰਹੇ ਹਨ।
ਉਹ ਸਾਂਗ ਬੇਦੀ ਕੁਲ ਕੀਤਾ,
ਇਹ ਜੋ ਬੇਦੀ ਕੁਲ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੇ ਸਾਂਗ ਕੀਤਾ ਸਾਨੂੰ ਇਹ ਦਿਖਾਣ ਵਾਸਤੇ, ਇਹ ਜੋ ਰੂਪ ਧਾਰਿਆ ਹੈ, ਤੇ ਹੋ ਸਕਦਾ ਹੈ ਜਿਹੜੇ ਲੋਕ ਗੁਰੂ ਦੀ ਬਾਣੀ ਤੇ ਸ਼ੰਕਾ ਕਰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਪਾ ਕੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੀ ਪ੍ਰੀਖਿਆ ਲਈ ਹੋਵੇ ਕਿ ਕਿਹੜੇ ਕਿਹੜੇ ਸਿੱਖ ਗੁਰੂ ਤੇ ਭਰੋਸਾ ਰੱਖਦੇ ਨੇ ਤੇ ਕਿਹੜੇ ਕਿਹੜੇ ਸ਼ੰਕਾ ਕਰਦੇ ਨੇ, ਤੇ ਜਿਵੇਂ ਭਾਈ ਲਹਿਣਾ ਸਮਝਾ ਰਹੇ ਨੇ ਉਵੇਂ ਇਹ ਮਨੁੱਖ ਮੁਖਾਰ ਬਿੰਦ ਤੋਂ ਕਹਿੰਦੇ ਨੇ ਇਹ ਬਾਣੀ ਨਹੀਂ, ਇਹ ਬਾਣੀ ਨਹੀਂ, ਤੇ ਗੁਰਦੇਵ ਪਾਤਸ਼ਾਹ ਜੀ ਹੁਣ ਦੱਸ ਰਹੇ ਨੇ ਗੁਰੂ ਤੇ ਭਰੋਸਾ ਰੱਖੋ, ਉਹਨਾਂ ਨੇ ਜਿਹੜੀਆਂ ਪਰਖਾਂ ਕਰਨੀਆਂ ਨੇ ਉਹਦੇ ਚ ਪੂਰੇ ਉਤਰੋ, ਸ਼ੰਕੇ ਨਾ ਕਰੋ, ਸ਼ੰਕਾ ਕਰੋਗੇ ਡੁੱਬ ਜਾਵੋਗੇ, ਗੁਰੂ ਦਾ ਕੁਛ ਵਿਗੜਨਾ ਨਹੀਂ, ਤੁਹਾਡੇ ਪੱਲੇ ਕੁਛ ਰਹਿਣਾ ਨਹੀਂ, ਭਰੋਸਾ ਰੱਖੋ ਗੁਰੂ ਤੇ।
ਆਮ ਤੁਮ ਵਿੱਚੋ ਜੀਵ ਅਗਾਰੀ,
ਉਹ ਤੇ ਸੰਪੂਰਨ ਹਨ ਜਦੋਂ ਤੁਸੀਂ ਆਪਣਾ ਮਨ ਉਹਨਾਂ ਦੇ ਚਰਨਾਂ ਦੇ ਵਿੱਚ ਹੀ ਰੱਖ ਦਿੱਤਾ ਹੈ।
ਰੱਖੇ ਭਾਵੇਂ ਮਾਰੀ,
ਭਾਵੇਂ ਹੁਣ ਗੁਰੂ ਰੱਖੇ ਭਾਵੇਂ ਮਾਰ ਦੇਵੇ, ਹੁਣ ਚਿੰਤਾ ਕਾਹਦੀ ਕਰਦੇ ਹੋ, ਜਦੋਂ ਮਨ ਤਨ ਧਨ ਵੇਚ ਹੀ ਦਿੱਤਾ ਗੁਰੂ ਅੱਗੇ, ਫਿਰ ਚਿੰਤਾ ਕਿਸ ਗੱਲ ਦੀ।
ਜਿਨ ਕੋ ਦੇ ਚੁੱਕੇ ਸਰਬੰਸ,
ਜਿਨ੍ਹਾਂ ਨੂੰ ਸਰਬੰਸ ਦੇ ਹੀ ਦਿੱਤਾ, ਸਭ ਕੁਛ ਹੀ ਵਾਰ ਦਿੱਤਾ ਜਿਨ੍ਹਾਂ ਦੇ ਉੱਤੋਂ,
ਹੁਣ ਤਿਨ ਕੇ ਕਿਰਤ ਮੈਂ क्या संसार।
फिर उन्हां दे कीते दे विच शंका क्यों कर रहे हो, जो गुरु ने कर दिता है उसनु मन्नो, गुरु दे कीते होए दे विच शंका ना करो।
आप जे श्री गुरु हित दिस आवै,
ते जे गुरु नानक देव महाराज चल के हुण जे नगर दी तरफ आ गए, जिथे उसे एक बैठे ने भाई लैणा कहिंदे ने जे इधर नु हुण गुरु आ जावे,
और सांग करके दिखरावै,
ते जे तुहाडे नाल कोई होर नवा ही सांग करन लग जाण ते डोलिया जे ना, गुरु समर्थ है, वह प्रीख्या लै रहा है। ते जे अज ए शंका कर रहे ने गुरबाणी ते, ते जे ए करी जान ते गुरुदेव पातशाह जी दे सिख बन के डोलना ना, बाणी ते भरोसा रखना ते अरदास करनी, ते गुरुदेव पातशाह कहंदे ने डोलिया जे ना भाई लैणा जी कहंदे हन,
भरम न कैसी बिद होए,
कहंदे ने रत्ती भी भरम ना शंका ना करिया जे ते डोलिया जे ना,
सीस जाए जावण दियो सोए,
जे अपना तुहाडा सीस भी चला जावे, मौत भी आ जावे ते जान देना डोलना ना,
सही आद ते परखन रीति,
आद काल तो ही अवतार परख दे आए ने ते तां कुछ बख्श दे आए ने, ए जो परखण दी रीति है ए सतयुग तो चल रही है,
श्री गुरे कुछ नई ना कीती,
गुरु नानक देव ने ए नवा कर्म नहीं कीता, ए परखण दी रीति आद काल तो चली आ रही है,
आद तन परखियो हर चंदा,
कहंदे ने कि बेण जदो राजा सी उदो उसने जेड़ा सी हरे विश्वामित्र सी बा गांधी दा पुत्र, उसने राजे हरिचंद नु परखिया सी ते ओ परख दे विच पूरा उतरिया सी,
सत न डिग्यो लहयो परम आनंदा,
ओदा सत नहीं सी डिग्या, ओ सत ते खड़ा रिया सी ते परम आनंद सब कुछ गवा के भी ओ टिकिया रिया सी,
एत कपोत मासन जदीना,
ते एक शिवी नाम दा राजा होया है, उन्ने एक वचन करके ते अपने पट दा मास कबूतर दे नाल तोलिया सी,
रित धर ताबन रिप पाद सुख लीना,
इस तरह धर्म नु धार के प्रीख्या च पूरे हो के ते उस राजे ने परमात्मा परम पद नु प्राप्त कीता सी,
और तोजन रिप भगत मत भीनी,
ते उन्हां दी फिर मत भगती दे विच भिज गई सी, ओ राजे डोले नहीं सन,
सही कसौटी जो प्रभ दीनी,
जो भी कसौटी उन्हां दे गुरु ने दित्ती सी ओदे च पूरे होए सन,
और कथा कह बहु समझाए,
कई कथावां कह के भाई लैणा जी ने कि द्रोणाचार्य ने एकलव्या कोलो अंगूठा मंगिया ते उन्हां अंगूठा वड के पैरां च रख दिता, इतना वड्डा धनुषधारी सी, अंगूठा मंगिया द्रोणाचार्य ने दी मूर्त बना के ते चलांदा हुंदा सी, गुरु मन्निया सी, ते इस तरह उन्हें अंगूठा मन्निया ते अंगूठा वड के एकलव्या ने चरणां च रख दिता, ते भाई लैणा जी एक कथा सुना के कहंदे ने डोलो ना, गुरु ते भरोसा रखो, ओ सांग वरत रहे हन,
तीन महूरत जवै बिताए,
जदो इस तरह कुछ समा बीत गया,
स्टेशन चले आए श्री नानक,
कहंदे ने उधरो नगर दे विच बारो उजाड़ चो गुरु नानक देव महाराज जी चल के आ गए,
उठे सिख अवलोक अचानक,
जितने भी सिख उथे बैठे सन ओ एकदम खड़े हो गए कि गुरु नानक आ गए ने, भाई लैणे ने सानू ज्ञान बख्शिया, हुण असी डोलांगे नहीं, गुरु दे चरणा दे उत्ते सीस निवावांगे,
बंदे हाथ बंदन करही,
दोवे हाथ जोड़ के गुरुदेव दे चरणा दे उत्ते नमस्कार कीती, हाथ जोड़न लगे,
पहिया चर जोत बचन उचरही,
ते इस तरह फिर उन्हां ने बचन कहने कीते,
गुर के कट में तांबर कुपीन रंग,
गुरुदेव पातशाह जी ने एक कुपीन पहनी हुई सी तांबे रंग दी,
कुले सीस पर कुतका लीन रंग,
एक दुकूल सी सिर ते परना सी ते हाथ दे विच एक डंडा पकड़िया होया सी कुतका,
और दकूलन ऊपर कोई,
और एक कपड़ा होर सीस दे उते बनया होया सी,
जिन वो नरकी दुरमत खोई,
जिन्हां ने सारे मनुखा दी दुरमत नु दूर करके ज्ञान बख्शिया है,
जब सिख चरणन पर सिर धर है,
जदों सिखा ने चरणा दे उते सीस रखिया, जेड़े सारे सिख सन जदों उन्हां ने नमस्कार कीती, नमस्कार करके जदों उन्हां ने गुरुदेव पातशाह जी दे चरण कमला ते नमस्कार कीती,
कुतका एक पीठ में मार है,
ओ जिहड़ा डंडा पकड़िया होया सी गुरुदेव ने बड़ी जोर दे नाल छाती ते पिठ दे उते मारना शुरू कर दिता सारिया दे,
अचरज भए तू सनी ठानी,
जितने भी खड़े सन एकदम परा हो गए ते चुप करके खड़े हो गए, कोई नमस्कार नहीं करता,
अलख गति कुछ जाए न जानी,
गुरुदेव पातशाह जी दी गति नु समझ नहीं सकते, की क्रिया कर रहे ने, कदी खेती साड़ दी, कदी बोले आला रूप धार लिया, हुण डंडा पकड़ के असी मत्थे टेक रहे, सानू डंडा मारी जांदे ने, गुरुदेव कर की रहे ने, गुरु नानक नु हो की गया है,
सब के इसी प्रकार प्रहारे,
सारिया ने इसे तरह गुरुदेव पातशाह जी दे जेड़ा भी नेड़े आया, किसी ने सोचा चलो प्यार दे नाल मत्था टेकने आ, कोई कवे गुरुदेव मैं तुहाडा सिख हां, ते गुरुदेव कहंदे ने ठीक है, जे थले मत्था टेक लांगे मारन डंडा खिच के, ओ भी जाके दूर खड़ा हो जावे, ਕਿ ਦੂਜਾ ਆਵੇ ਓਹਨੂੰ ਵੀ ਠੋਕਣ ਪ੍ਰਸ਼ਾਦ ਦੇਣ, ਉਹ ਵੀ ਦੂਰ ਹੋ ਜਾਵੇ। ਹੁਣ ਪਰਾਂ ਜਾ ਕੇ ਖਲੋ ਕੇ ਕਹਿੰਦੇ ਨੇ ਅੱਗੇ ਤੇ ਪਿਆਰ ਕਰਦੇ ਸਨ, ਅੱਜ ਡੰਡੇ ਵਰਸਾ ਰਹੇ ਨੇ। ਇਹ ਗੁਰੂ ਦੀ ਪ੍ਰੀਖਿਆ ਹੈ, ਡੰਡੇ ਵੀ ਵੱਜ ਜਾਂਦੇ ਨੇ ਗੁਰੂ ਕੋਲੋਂ। ਜੇ ਤੁਹਾਡੀ ਝੋਲੀ ਚ ਕਦੀ ਦੁੱਖ ਆ ਜਾਵੇ, ਇਹ ਨਾ ਸਮਝ ਲੈਣਾ ਕਿ ਕੁਛ ਹੋਰ ਆਇਆ। ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਜੇ ਦੁੱਖ ਆਇਆ ਉਹ ਵੀ ਦਾਤ ਹੀ ਹੈ, ਡੰਡੇ ਹੀ ਨੇ। ਤੇ ਡੰਡੇ ਜੇ ਗੁਰੂ ਦੇ ਹੱਥ ਦੇ ਨੇ ਤੇ ਵੱਜੀ ਜਾਣ, ਫਿਰ ਕਿਹੜੀ ਗੱਲ ਹੈ। ਤੇ ਗੁਰਦੇਵ ਪਾਤਸ਼ਾਹ ਡੰਡੇ ਮਾਰਦੇ ਨੇ, ਬੜਾ ਪਰਾ ਚਲੇ ਜਾਂਦੇ ਹਨ।
ਬਹੁਰੋ ਸ੍ਰੀ ਮੁਖ ਬਚਨੇ ਉਚਾਰੇ,
ਫਿਰ ਗੁਰਦੇਵ ਪਾਤਸ਼ਾਹ ਜੀ ਨੇ ਇਹ ਬਚਨ ਕਹਿਣੇ ਕੀਤੇ।
ਬਹੁਰਾ ਕਿਉਂ ਬੈਠੇ ਤੁਮ, ਕੌਣ ਹੋ ਗਮਨੋ ਨਿਜ ਨਿਜ ਥਾਏ।
ਕੌਣ ਇੱਥੇ ਕਿਉਂ ਬੈਠੇ ਹੋ ਐਵੇਂ ਟੋਲੇ ਬਣਾ ਕੇ, ਜਿੱਥੇ ਤੁਹਾਡਾ ਘਰ ਹੈ ਉੱਥੇ ਚਲੇ ਜਾਵੋ। ਐਵੇਂ ਇੱਥੇ ਕਿਉਂ ਭੀੜ ਲਾਈ ਹੋਈ ਹੈ।
ਬਾਜ ਤੁਮਾਰੇ ਨਾ ਕਛੂ ਤੂਰਨ ਨਿਖ ਸੋਤਾਏ,
ਜੇ ਇੱਥੋਂ ਦੌੜ ਜਾਵੋ, ਇੱਥੇ ਤੁਹਾਡਾ ਕੋਈ ਕੰਮ ਨੀ, ਇੱਥੇ ਐਵੇਂ ਕਿਉਂ ਬੈਠੇ ਹੋਏ ਹੋ।
ਭਾਈ ਡਰਤ ਜੋਰ ਕਰ ਸਿੱਖਣ ਭਾਖਾ,
ਦੋਵੇਂ ਹੱਥ ਜੋੜ ਕੇ ਤੇ ਕਹਿਣ ਲੱਗੇ ਗੁਰਦੇਵ ਪਾਤਸ਼ਾਹ ਜੀ ਨੂੰ, ਸਿੱਖ
ਹਮ ਤੁਮਰੇ ਸਿੱਖ ਭੇ ਗਤ ਕਾਂਖਾ।
ਗੁਰਦੇਵ ਪਾਤਸ਼ਾਹ ਜੀ, ਅਸੀਂ ਤੁਹਾਡੇ ਸਿੱਖ ਹਾਂ, ਤੁਹਾਡੀ ਬਾਣੀ ਪੜ੍ਹਨੇ ਆ, ਤੁਹਾਡੇ ਨਾਲ ਪ੍ਰੇਮ ਕਰਨੇ ਆ, ਚਰਨ ਕਮਲਾਂ ਦਾ ਆਸਰਾ ਤੱਕਿਆ, ਆਪਣੇ ਘਰ ਛੱਡ ਕੇ ਕਰਤਾਰਪੁਰ ਰਹਿੰਦੇ ਆ, ਅਸੀਂ ਤੁਹਾਡੇ ਬੱਚੇ ਆ, ਤੁਹਾਡੇ ਸਿੱਖ ਹਾਂ।
ਜਦ ਸਿੱਖ ਕੋ ਨਾਮ ਸੁਲੇਈ,
ਜਦੋਂ ਹੀ ਉਹਨਾਂ ਨੇ ਸਿੱਖ ਦਾ ਨਾਮ ਲਿਆ, ਅਸੀਂ ਤੁਹਾਡੇ ਸਿੱਖ ਹਾਂ।
ਪੁੱਤ ਕਾ ਇੱਕ ਪੀਠ ਮੈਂ ਦੇ,
ਗੁਰਦੇਵ ਪਾਤਸ਼ਾਹ ਜੀ ਨੇ ਖਿੱਚ ਕੇ ਡੰਡਾ ਮਾਰਿਆ ਸਾਰਿਆਂ ਨੂੰ, ਇੱਕ ਇੱਕ ਉਸੇ ਤਰ੍ਹਾਂ ਫੇਰ ਠੋਕਿਆ ਡੰਡਾ।
ਅਸਗਤ ਸ੍ਰੀ ਗੁਰ ਕੀ ਸਭ ਦੇਖਾ,
ਜਦੋਂ ਇਸ ਤਰ੍ਹਾਂ ਸਾਰਿਆਂ ਨੇ ਦੇਖੀ ਕਿ ਅਸੀਂ ਸਿੱਖਾਂ ਨੇ, ਅੱਗੋਂ ਡੰਡੇ ਵੱਜਦੇ ਹਨ।
ਭਾਗੀ ਮਨ ਮੈਂ ਭਇਓ ਵਸਿੱਖਾ,
ਫਿਰ ਦੌੜ ਗਏ ਗੁਰਦੇਵ ਪਾਤਸ਼ਾਹ ਜੀ ਕੋਲ, ਨੇੜੇ ਨਹੀਂ ਆਏ ਵੀ ਇਹ ਗੁਰੂ ਹੋ ਗਿਆ ਬੋਲਾ, ਇੱਥੋਂ ਚੱਲੀਏ ਕਿਸੇ ਹੋਰ ਨੂੰ ਲੱਭੀਏ, ਹੁਣ ਸਨਾਤਨੀ ਨੂੰ ਲੱਭ ਲਈਏ, ਵੈਸ਼ਨੋ ਨੂੰ ਲੱਭ ਲਈਏ, ਜਦੋਂ ਤੱਕ ਤੇ ਮਿਲਦਾ ਰਹੇ ਸੁੱਖ। ਬੰਦਾ ਕਹਿੰਦਾ ਗੁਰੂ ਗੁਰੂ ਤੇਰੇ ਵਰਗਾ ਕੋਈ ਨਹੀਂ, ਜਿੱਦਣ ਡੰਡਾ ਦੁੱਖ ਦਾ ਪਿਆ ਨਹੀਂ, ਬੰਦਾ ਕਹਿੰਦਾ ਪਤਾ ਨੀ ਗੁਰੂ ਹੈਗਾ ਵੀ ਇਹ ਕਿ ਨਹੀਂ, ਪਤਾ ਨੀ ਗੁਰੂ ਨਾਨਕ ਸਾਹਿਬ ਹੈਗੇ ਵੀ ਨੇ ਕਿ ਨਹੀਂ। ਨੀ ਜਦੋਂ ਪ੍ਰਸ਼ਾਦ ਮਿਲ ਰਿਹਾ ਉਦੋਂ ਗੁਰੂ, ਜਦੋਂ ਗੁਰੂ ਡੰਡੇ ਮਾਰ ਰਿਹਾ ਉਦੋਂ ਗੁਰੂ ਨਹੀਂ। ਗੁਰਦੇਵ ਪਾਤਸ਼ਾਹ ਫਿਰ ਕੁੱਤਕੇ ਠੋਕਦੇ ਨੇ, ਦੌੜਦੇ ਹੋਏ ਜਾਂਦੇ ਹਨ।
ਬੈਠੇ ਰਹਿ ਗਏ
ਥੋੜੇ ਜੇ ਬੇਚਾਰੇ, ਡਰਦੇ ਮਾਰੇ, ਪਤਾ ਨੀ ਭਾਵਨਾ ਦੇ ਮਾਰੇ ਉੱਥੇ ਹੀ ਬੈਠੇ ਰਹੇ। ਜੇ ਮਾਰਨਾ ਹੀ ਤੇ ਮਾਰੀ ਜਾ ਸੀ ਤੇ ਜਾਂਦੇ ਨਹੀਂ, ਹੁਣ ਤੂੰ ਮਾਰੀ ਜਾ ਸੀ ਖਾਈ ਜਾਵਾਂਗੇ, ਉੱਥੇ ਹੀ ਟਿਕੇ ਰਹੇ।
ਤਿੰਨ ਸੋ ਪੁਨ ਪੂਛਤ ਪ੍ਰਭੂ ਭਏ,
ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਪੁੱਛਣ ਲੱਗੇ,
ਕਦ ਕੇ ਸਿੱਖ ਬਣੇ ਹੋ ਮੇਰੇ,
ਕਦੋਂ ਦੇ ਸਾਡੇ ਸਿੱਖ ਬਣੇ ਹੋ, ਤੁਹਾਨੂੰ ਕਿੰਨਾ ਸਮਾਂ ਹੋ ਗਿਆ ਹੈ।
ਦੇਹੋ ਬਤਾਏ ਨਾ ਲਾਭ ਹੋ ਦੇ,
ਛੇਤੀ ਛੇਤੀ ਦੱਸੋ, ਦੇਰ ਨਾ ਲਾਓ, ਟਾਈਮ ਨਹੀਂ ਹੈਗਾ, ਕਿਉਂਕਿ ਡੰਡੇ ਹੋਰਾਂ ਨੂੰ ਵੀ ਮਾਰਨੇ ਨੇ ਜਾ ਕੇ ਗੁਰਦੇਵ ਨੇ, ਤੇ ਤੁਸੀਂ ਛੇਤੀ ਛੇਤੀ ਦੱਸ ਦੇਵੋ ਕਿਤਨਾ ਕੁ ਤੁਹਾਡੇ ਕੋਲ ਸਮਾਂ ਹੈ, ਤੇ ਦੇਰ ਨਾ ਲਾਵੋ।
ਹੁਣ ਕਹਿ ਸਿੱਖਣ ਬੈਣ ਹਲਾਏ,
ਜਦੋਂ ਇਸ ਤਰ੍ਹਾਂ ਦੇ ਬਚਨ ਸਿੱਖਾਂ ਨੇ ਸੁਣੇ ਤੇ ਫਿਰ ਅੱਗੋਂ ਕਹਿਣ ਲੱਗੇ ਡਰਦੇ ਹੋਏ,
ਹੈ ਤਬ ਕੀ ਜਬ ਆਪ ਬਣਾਏ।
ਗੁਰਦੇਵ ਪਾਤਸ਼ਾਹ, ਜਦੋਂ ਤੋਂ ਤੁਸੀਂ ਸਾਨੂੰ ਸਿੱਖ ਬਣਾਇਆ, ਉਦੋਂ ਤੋਂ ਅਸੀਂ ਤੁਹਾਡੇ ਸਿੱਖ ਹਾਂ, ਤੁਹਾਡੀ ਬੜੀ ਕਿਰਪਾ ਹੈ।
ਰਾਵਰ ਕੋ ਪਰਵਾਹ ਨਾ ਕੋਈ,
ਪਤਾ ਨੀ ਤੁਹਾਨੂੰ ਪਰਵਾਹ ਹੀ ਨੂੰ ਕੋਈ, ਸਾਨੂੰ ਡੰਡੇ ਮਾਰੀ ਜਾਂਦੇ ਹੋ, ਅਸੀਂ ਆਪਣਾ ਘਰ ਬੱਚੇ ਛੱਡ ਕੇ ਤੁਹਾਡੇ ਕੋਲ ਆਏ ਆ, ਤੇ ਹੈਰਾਨ ਆ ਮਨ ਦੇ ਵਿੱਚ, ਗੁਰੂ ਦੇ ਦਰਸ਼ਨ ਗਏ ਆ, ਗੁਰੂ ਪ੍ਰਸ਼ਾਦ ਦਏਗਾ, ਊੜੇ ਦਏਗਾ, ਪਰ ਗੁਰੂ ਡੰਡੇ ਮਾਰੀ ਜਾ ਰਿਹਾ। ਗੁਰਦੇਵ ਤੁਹਾਨੂੰ ਤੇ ਕੋਈ ਪਰਵਾਹ ਹੀ ਨਹੀਂ।
ਸਰਨ ਪਰੇ ਅਮ ਚਹਿ ਦੁੱਖ ਖੋਈ,
ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਤੁਹਾਡੀ ਸ਼ਰਨ ਚ ਆਇਆ ਕਿ ਸਾਡਾ ਦੁੱਖ ਦੂਰ ਕਰੋਗੇ।
ਕਹਿੰਦੇ ਕੰਪੈ ਬਚਨ ਨ ਆਵੇ,
ਕਹਿੰਦੇ ਨੇ ਕੰਬਣ ਲੱਗ ਗਏ ਕੋਈ, ਕਿਉਂਕਿ ਗੁਰਦੇਵ ਦਾ ਡਰ ਤੇ ਹੈ ਸੀ। ਹੁਣ ਅਵਤਾਰ ਦਾ ਡਰ ਹੁੰਦਾ ਸੰਤ ਦਾ, ਅਸੀਂ ਕਿਸੇ ਸੰਤ ਦੀ ਘਰ ਲਿਆ ਕੇ ਪੂਜਾ ਕਰੀਏ ਤੇ ਸੰਤ ਚੁੱਕ ਲੈ ਇੱਕ ਕੂਣੇ ਚ ਪਈ ਹੋਈ ਡਾਂਗ ਤੇ ਸਾਰੇ ਪਰਿਵਾਰ ਨੂੰ ਲੱਗ ਜੇ ਕੁੱਟਣ, ਹੁਣ ਨਾ ਤੇ ਸੰਤ ਨੂੰ ਬਾਹਰ ਕੱਢ ਸਕਦਾ ਕੋਈ, ਤੇ ਨਾ ਸੰਤ ਦੇ ਨਾਲ ਮਾੜਾ ਬਚਨ ਕਰ ਸਕੇ। ਹੁਣ ਸਾਰੇ ਸਿੱਖ ਆਏ ਸਨ ਕਿ ਪੂਰਾ ਗੁਰੂ ਹੈ, ਪੂਰੇ ਗੁਰੂ ਦੀ ਆਸ ਧਾਰ ਕੇ ਆਏ ਸਨ, ਤੇ ਗੁਰੂ ਜੇ ਡੰਡੇ ਮਾਰ ਰਹੇ ਨੇ, ਨਾਲੇ ਡਰੀ ਵੀ ਜਾਂਦੇ ਨੇ, ਬੇਚਾਰੇ ਖਲੋਤੇ ਵੀ ਨੇ ਕਿ ਕਿਤੇ ਡੰਡਾ ਨਾ ਵੱਜ ਜਾਵੇ, ਤੇ ਨਾਲੇ ਇਹ ਵੀ ਸੋਚਦੇ ਨੇ ਕਿ ਗੁਰਦੇਵ ਪਾਤਸ਼ਾਹ ਪੂਰੇ ਨੇ, ਹੁਣ ਇਹਨਾਂ ਨੂੰ ਅਸੀਂ ਕੁਛ ਕਹਿ ਵੀ ਨਹੀਂ ਸਕਦੇ। ਇਤਨਾ ਪ੍ਰਕਾਸ਼ਮਾਨ ਚਿਹਰਾ ਗੁਰਦੇਵ ਪਾਤਸ਼ਾਹ ਜੀ ਦਾ, ਚਿਹਰੇ ਵੱਲ ਦੇਖਿਆ ਨਹੀਂ ਜਾਂਦਾ।
ਪ੍ਰਭੂ ਪੁਨ ਕੁਤਕਾ ਮਾਰੇ,
ਫਿਰ ਗੁਰਦੇਵ ਪਾਤਸ਼ਾਹ ਜੀ ਨੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ।
ਭਾਗੇ ਸਿੱਖ ਨਾ ਧੀਰ ਸੰਭਾਲ,
ਜਿਤਨੇ ਬੈਠੇ ਸਨ ਉਹ ਵੀ ਦੌੜ ਗਏ ਕਿ ਇਹ ਗੁਰਦੇਵ ਪਾਤਸ਼ਾਹ ਹੁਣ ਬੌਲਾ ਗਏ ਨੇ, ਦੀਵਾਨੇ ਮਸਤਾਨੇ ਹੋ ਗਏ ਨੇ, ਤੇ ਹੁਣ ਇਥੋਂ ਤੇ ਦੌੜਨੇ ਬਣਦੇ, ਤੇ ਮਾਰੀ ਜਾਣਗੇ, ਅਸੀਂ ਖਾਂਦੇ ਜਾਵਾਂਗੇ, ਐਵੇਂ ਮਰ ਜਾਂਗੇ, ਬੱਚੇ ਵੀ ਰੁਲ ਜਾਣਗੇ। ਸਾਰੇ ਦੌੜ ਗਏ,
ਕੁਤਕਾ ਲੱਗਾ ਨਾ ਹੋਏ ਤਨ ਪੀਰ,
ਕਹਿੰਦੇ ਨੇ ਜਦੋਂ ਕੁਤਕਾ ਲੱਗੇ ਤੇ ਬੜੀ ਪੀੜ ਹੋਵੇ ਫਿਰ ਦੌੜਦੇ ਜਾਣ। ਇਹ ਜਿਹੜਾ ਪ੍ਰਸੰਗ ਹੈ ਨਾ, ਇਹਨੂੰ ਕਹਿੰਦੇ ਨੇ ਹਾਸ ਰਸ ਭਾਈ ਸੰਤੋਖ ਸਿੰਘ ਜੀ ਭਰ ਰਹੇ ਨੇ। ਇੱਕ ਹੁੰਦਾ ਸ਼ਿੰਗਾਰ ਰਸ, ਇੱਕ ਹੁੰਦਾ ਭਗਤੀ ਰਸ, ਜਦੋਂ ਭਗਤੀ ਦੀ ਗੱਲ, ਇੱਕ ਹੁੰਦਾ ਵੀਰ ਰਸ, ਜੋ ਛੇਵੇਂ ਪਾਤਸ਼ਾਹ ਤਲਵਾਰ ਲੈ ਕੇ ਜੰਗ ਦੇ ਮੈਦਾਨ ਚ ਜਾਂਦੇ ਨੇ, ਫਿਰ ਵੀਰ ਰਸ ਬਣ ਦਿੰਦੇ ਨੇ, ਤੇ ਦਸਮ ਪਾਤਸ਼ਾਹ ਜੀ ਨੇ ਜਿਹੜਾ ਹਾਸਿਆ ਰਸ, ਸ਼ਿੰਗਾਰ ਰਸ ਦੇ ਵਿੱਚ ਜਿਹੜੇ ਚਰਿੱਤਰ ਬਣਾਏ ਨੇ, ਉਹ ਸ਼ਿੰਗਾਰ ਰਸ ਹੈ। ਜਿਵੇਂ ਕਾਲੀਦਾਸ ਨੇ ਇੱਕ ਸ਼ਕੁੰਤਲਾ ਲਿਖੀ, ਉਹ ਆਪਣੇ ਢੰਗ ਦੇ ਨਾਲ ਉਹ ਕਾਮ ਦੇ ਪ੍ਰਸੰਗ ਲਿਖਦਾ, ਲੇਕਿਨ ਉਹ ਕਾਵ ਕਲਾ ਦੇ ਵਿੱਚ ਸ਼ਿੰਗਾਰ ਰਸ ਹੁੰਦਾ। ਗੁਰਦੇਵ ਪਾਤਸ਼ਾਹ ਜੀ ਦੇ ਪ੍ਰਸੰਗਾਂ ਨੂੰ ਜੋ ਅਨੁਮਾਨਿਤ ਕਰਕੇ ਬਣਾ ਕੇ ਆਪਣੇ ਢੰਗ ਦੇ ਨਾਲ ਭਾਈ ਸੰਤੋਖ ਸਿੰਘ ਹੁਣ ਹਾਸ ਰਸ ਭਰ ਰਹੇ ਨੇ ਕਿ ਫਿਰ ਗੁਰਦੇਵ ਪਾਤਸ਼ਾਹ ਕੁੱਦਕੇ ਮਾਰਦੇ ਨੇ, ਡੰਡੇ ਮਾਰਦੇ ਨੇ ਤੇ ਦੌੜਦੇ ਹੋਏ ਜਾਂਦੇ ਨੇ ਭੱਜੇ ਹੋਏ।
ਜਗਤੇ ਭਾਗੇ ਹੋਏ ਆ ਧੀਰ,
ਕਹਿੰਦੇ ਨੇ ਸਾਰੇ ਦੌੜ ਕੇ ਭੱਜ ਗਏ ਕਿ ਆਪਾਂ ਤੇ ਰਹਿ ਨੀ ਸਕਦੇ, ਗੁਰੂਦੇਵ ਪਾਤਸ਼ਾਹ ਜੀ ਦਾ ਪਤਾ ਨੀ ਕੀ ਹਾਲ ਹੋਇਆ, ਕਿਉਂ ਡੰਡੇ ਮਾਰੀ ਜਾਂਦੇ ਹਨ।
ਹੋਰੇ ਹੀ ਬੈਠੇ ਜਬ ਰਹੇ,
ਬੜੇ ਥੋੜੇ ਜਿਹੇ ਗੁਰਦੇਵ ਪਾਤਸ਼ਾਹ ਜੀ ਕੋਲ ਬੈਠੇ ਰਹੇ।
ਤਿੰਨ ਪ੍ਰਤ ਸ੍ਰੀ ਗੁਰ ਅਸ ਬਚ ਕਹੇ,
ਉਹਨਾਂ ਦੇ ਪ੍ਰਤੀ ਫਿਰ ਗੁਰਦੇਵ ਪਾਤਸ਼ਾਹ ਜੀ ਇਸ ਤਰ੍ਹਾਂ ਬਚਨ ਕਰਨ ਲੱਗੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਲੈ ਰਹੇ ਨੇ ਪ੍ਰੀਖਿਆ, ਡੰਡੇ ਵੀ ਮਾਰ ਰਹੇ ਨੇ, ਸਭ ਕੁਛ ਕਰ ਰਹੇ ਨੇ, ਪ੍ਰੀਖਿਆ ਲੈ ਰਹੇ ਨੇ। ਗੁਰੂ ਕੁਛ ਕਹਿ ਨਹੀਂ ਰਿਹਾ, ਜੇ ਕੋਈ ਝੋਲੀ ਦੇ ਵਿੱਚ ਦੁੱਖ ਆ ਜਾਂਦਾ ਤੇ ਇਹ ਸਮਝ ਲੈਣਾ ਗੁਰਦੇਵ ਤੁਸੀਂ ਪ੍ਰੀਖਿਆ ਲੈਂਦੇ ਹੋਵੋਗੇ, ਅਸੀਂ ਹੱਥ ਜੋੜ ਕੇ ਤੇਰੇ ਦਰ ਤੇ ਆਉਂਦੇ ਆ, ਜਾਂ ਫਿਰ ਸੁੱਤੇ ਰਹਿ ਜਾਂਦੇ ਆ ਕਿ ਦੁੱਖ ਕਿਉਂ ਆ ਗਿਆ, ਜੋ ਸੁੱਖ ਦਵੇ ਤੇ ਗੁਰੂ ਦੁੱਖ ਦਵੇ ਫਿਰ ਕੀ, ਫਿਰ ਗੁਰੂ ਨਹੀਂ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜੇ ਡੰਡੇ ਵੱਜ ਰਹੇ ਨੇ ਸੰਤੋਖ ਚ ਰਹਿਣਾ, ਭਾਈ ਲਹਿਣਾ ਜੀ ਨੂੰ ਤੇ ਨਹੀਂ ਮਾਰਿਆ, ਜੇ ਮਾਰ ਵੀ ਦਿੰਦੇ ਹੋ ਕਹਿੰਦੇ ਨੇ ਤੁਸੀਂ ਮਾਰ ਦੋ। ਹੁਣ ਅਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਦੇ, ਤੇਰੇ ਸ਼ਰਨ ਚ ਚਰਨ ਚ ਆਏ ਆ। ਤੇ ਜੇ ਗੁਰੂ ਦੀ ਬਾਣੀ ਜੇ ਅਸੀਂ ਉਹਦੇ ਤੇ ਸ਼ੰਕਾ ਕਰੀਏ, ਹੁਣ ਗੁਰੂ ਨਾਨਕ ਤੇ ਸ਼ੰਕਾ ਕੀਤਾ, ਹੁਣ ਕਰਤਾਰਪੁਰ ਵਿਖੇ ਇੱਕ ਸਿੱਖ ਨਹੀਂ ਸਾਰੇ ਭੱਜ ਗਏ ਨੇ, ਜਿਹੜੇ ਕਹਿੰਦੇ ਸਨ ਤੁਹਾਨੂੰ ਗੁਰੂ ਨਾਨਕ ਤੇਰੀ ਵੱਡੀ ਕਮਾਈ, ਹੁਣ ਵੱਡੀ ਕਮਾਈ ਕਿੱਥੇ ਗਈ ਹੈ ਜਦੋਂ ਡੰਡੇ ਪੈਂਦੇ ਨੇ, ਹੁਣ ਵੱਡੀ ਕਮਾਈ ਚਲੀ ਗਈ ਹੈ, ਬਸ ਇਤਨੀ ਕੁ ਕਮਾਈ ਸੀ, ਇੱਕ ਡੰਡੇ ਨੀ ਕਮਾਈ ਸਾਰੀ ਦੁੜਾਤੀ ਮਨ ਚੋ, ਇਤਨੇ ਕੁ ਸਾਡੇ ਭਰੋਸੇ ਨੇ ਇੱਕ ਡੰਡੇ ਲਈ। ਤੇ ਗੁਰਦੇਵ ਪਾਤਸ਼ਾਹ ਜੀ ਦੀ ਬਾਣੀ ਤੇ ਜੇ ਕੋਈ ਸ਼ੰਕਾ ਕਰੇ ਤੇ ਫਿਰ ਮਹਾਨ ਨੀਚ ਹੈ, ਤੇ ਜੇ ਕੋਈ ਭਰੋਸਾ ਕਰੇ ਉਹ ਫਿਰ ਭਾਈ ਲਹਿਣੇ ਦੇ ਬਰਾਬਰ ਹੈ। ਤੇ ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਅਸੀਂ ਭਾਈ ਲਹਿਣਾ ਜੀ ਦੇ ਚਰਨ ਪਕੜੀਏ, ਅਸੀਂ ਉਹਨਾਂ ਡੰਡੇ ਖਾਣ ਵਾਲਿਆਂ ਦੇ ਚਰਨ ਨਾ ਪਕੜੀਏ। ਤੇ ਗੁਰਦੇਵ ਪਾਤਸ਼ਾਹ ਜੀ ਸਮਰੱਥਾ ਰੱਖਣ, ਪੂਰਨ ਭਰੋਸਾ ਬਾਣੀ ਤੇ ਬਖਸ਼ਣ। ਅੱਜ ਇਹੀ ਗੁਰਦੇਵ ਪਾਤਸ਼ਾਹ ਜੀ ਨੇ ਜੋ ਪ੍ਰਸੰਗ ਬਖਸ਼ੇ ਹਨ, ਇਤਨੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।